ਗੌੜੀ ਮਹੱਲਾ ਪੰਜਵਾਂ ਪਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ। ਕਹਿੰਦੇ ਪਉ ਸਰਣਾਈ ਜਿਨ੍ਹਾਂ ਨੇ ਹਰੀ ਨੂੰ ਜਾਤੇ ਤੋਂ ਭਾਵ ਜਾਣਿਆ, ਜਿਨ ਹਰ ਜਾਤੇ ਉਹਨਾਂ ਦੀ ਸ਼ਰਨ ਵਿੱਚ ਪੈ ਜਾ, ਜਿਹੜੇ ਉਹਦੇ ਤੱਕ ਪਹੁੰਚ ਚੁੱਕੇ ਨੇ। ਜਿਸ ਇਨਸਾਨ ਦੇ ਹੱਥ ਵਾਹਿਗੁਰੂ ਦੇ ਚਰਨਾਂ ਨੂੰ ਜਾ ਲੱਗੇ ਨੇ, ਮੱਥਾ ਉਹਦੇ ਚਰਨਾਂ ਤੇ ਪਿਆ ਹੈ, ਕਹਿੰਦੇ ਤੂੰ ਉਸ ਗੁਰਮੁਖ ਦੇ ਚਰਨਾਂ ਤੇ ਮੱਥਾ ਰੱਖ ਲੈ ਤੇ ਤੂੰ ਉਹਦੇ ਚਰਨ ਫੜ ਲੈ, ਕਿਉਂਕਿ ਉਹ ਵਾਹਿਗੁਰੂ ਤੱਕ ਪਹੁੰਚ ਚੁੱਕਿਆ, ਇਹਦੇ ਨਾਲ ਤੇਰੇ ਉੱਤੇ ਕਿਰਪਾ ਹੋ ਜਾਏਗੀ, ਉਹਨਾਂ ਦਾ ਮਨ ਤਨ ਸੀਤਲ ਹੋਇਆ ਜੋ ਹਰੀ ਦੇ ਚਰਨਾਂ ਨਾਲ ਮਿਲੇ ਨੇ, ਤੂੰ ਉਹਨਾਂ ਦੇ ਚਰਨਾਂ ਨਾਲ ਲੱਗ ਜਾ ਕੇ, ਕਿਉਂ ਭਾਈ ਮੈਨੂੰ ਵੀ ਲੈ ਚੱਲੋ, ਮੈਨੂੰ ਮਿਲਾ ਦਿਓ, ਮੇਰੇ ਤੇ ਵੀ ਕਿਰਪਾ ਕਰ ਦਿਓ। ਭੈ ਭੰਜਨ ਪ੍ਰਭ ਮਨ ਨਾ ਵਸਾਹੀ। ਜਿਹੜੇ ਬੰਦੇ ਡਰ ਦੇ ਭੰਜਣ ਵਾਲੇ, ਭਾਵ ਭੰਜਣ ਹੁੰਦਾ ਤੋੜਨਾ ਕੱਟਣਾ ਨਾਸ ਕਰਨਾ, ਡਰ ਦੇ ਨਾਸ ਕਰਨ ਵਾਲੇ ਵਾਹਿਗੁਰੂ ਨੂੰ ਮਨ ਵਿੱਚ ਨਹੀਂ ਵਸਾਉਂਦੇ। ਜਿਹੜੇ ਬੰਦੇ ਡਰਪਤ ਜਨਮ ਬਹੁਤ ਜਾਹੀ ਰਹਾਓ, ਡਰਦਿਆਂ ਡਰਦਿਆਂ ਹੀ ਉਹਨਾਂ ਦੇ ਬਹੁਤੇ ਜਨਮ ਬਤੀਤ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੇ ਭੈ ਭੰਜਨ ਦੇ ਚਰਨ ਹਿਰਦੇ ਚ ਵਸਾਏ ਨੀ। ਦੁੱਖ ਭੰਜਨ ਤੇਰਾ ਨਾਮ, ਦੁੱਖ ਭੰਜਨ ਤੇਰਾ ਨਾਮ, ਮਹਾਰਾਜ ਕਹਿੰਦੇ ਤੇਰਾ ਨਾਮ ਹੀ ਦੁੱਖ ਭੰਜਨ ਹੈ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਜਾ ਕੈ ਹਿਰਦੈ ਬਸਿਓ ਹਰ ਨਾਮ, ਸਗਲ ਮਨੋਰਥ ਤਾ ਕੇ ਪੂਰਨ ਕਾਮ। ਜਿਨ੍ਹਾਂ ਦੇ ਹਿਰਦੇ ਚ ਹਰੀ ਦਾ ਨਾਮ ਵਸਿਆ ਹੈ ਉਹਨਾਂ ਦੇ ਸਾਰੇ ਮਨੋਰਥਾਂ ਦੇ ਕੰਮ ਪੂਰੇ ਹੋ ਗਏ ਨੇ, ਉਹਨਾਂ ਦੇ ਮਨ ਦੇ ਮਨੋਰਥ ਸੰਕਲਪ ਸਾਰੇ ਕੰਮ ਵੀ ਪੂਰੇ ਹੋ ਗਏ ਨੇ। ਇੱਥੇ ਫੇਰ ਕਹਿੰਦੇ ਹਿਰਦੇ ਚ ਨਾਮ ਵਸਾਓ। ਤੁਸੀਂ ਇਹ ਪ੍ਰੈਕਟੀਕਲ ਕਰਕੇ ਦੇਖ ਲਓ, ਜਿੱਥੇ ਦਰਦ ਹੁੰਦਾ ਹੋਵੇ, ਕੋਈ ਤਕਲੀਫ, ਉੱਥੇ ਹੱਥ ਰੱਖ ਕੇ ਨਾ ਆਪਣਾ ਇੱਕ ਘੰਟਾ ਸਿਮਰਨ ਕਰ ਲਓ। ਮਹਾਂਪੁਰਖ ਕੋਈ ਇਹ ਗੱਲ ਦੱਸਦੇ ਸੀ, ਕੋਈ ਵੀ ਕਹਿੰਦੇ ਹੋਵੇ ਤਕਲੀਫ, ਉੱਥੇ ਹੱਥ ਰੱਖਣਾ ਇਹ ਦਰਦ ਹੈ, ਜਿੱਥੇ ਬਿਮਾਰੀ ਹੈ, ਜਿੱਥੇ ਰੋਗ ਹੈ, ਆਪ ਹੀ ਰੱਖ ਲਓ ਤੇ ਆਪ ਹੀ ਪਾਠ ਕਰੀ ਜਾਓ। ਕਹਿੰਦੇ ਕੀ ਮਹਿਸੂਸ ਕਰੋਗੇ ਤੁਸੀਂ ਆਪ ਹੀ ਦੇਖ ਲੈਣਾ। ਸੋ ਇਸ ਕਰਕੇ ਦੱਸ ਦਿੰਦੇ ਨੇ ਸਾਰੇ ਮਹਾਤਮਾ ਵੀ ਐਸਾ ਕਰ ਲਓ ਭਾਈ, ਐਸਾ ਕਰਕੇ ਦੇਖ ਲਓ ਗੁਰਬਾਣੀ, ਕਿਉਂਕਿ ਇੱਕ ਓਰਾ ਹੁੰਦਾ ਆਪਣੇ ਦੁਆਲੇ ਦੁਆਲੇ ਸਰੀਰ ਦੇ, ਲਾਈਟ ਜੀ ਹੁੰਦੀ ਹੈ ਇੱਕ, ਇਹ ਨਜ਼ਰ ਨਹੀਂ ਆਉਂਦੀ। ਇੱਕ ਵਾਰ ਟੋਰਾਂਟੋ ਕਹਿੰਦੇ ਸੀ ਸਿੰਘ, ਕਹਿੰਦੇ ਇੱਥੇ ਆਉਂਦੇ ਸਾਲ ਬਾਅਦ ਇੱਕ ਪ੍ਰਦਰਸ਼ਨ ਜਿਹਾ ਲੱਗਦਾ, ਉਹ $25 ਰਹਿੰਦੇ ਨੇ, ਉਹ ਦੱਸਦੇ ਤੇਰੇ ਦੁਆਲੇ ਓਰਾ ਕਿੰਨਾ ਕਮਜ਼ੋਰ ਹੈ, ਕਿਹੋ ਜਿਹੇ ਰੰਗ ਦਾ, ਕਾਲਾ ਹੈ ਤਾਂ ਸਮਝੋ ਕਮਜ਼ੋਰ ਹੈ, ਹਰਾ ਪੀਲਾ ਨੀਲਾ, ਜੇ ਚਿੱਟਾ ਹੈ ਫਿਰ ਤਕੜਾ ਹੈ। ਸੋ ਅੱਜ ਕੱਲ੍ਹ ਇੱਕ ਜਪਾਨ ਵਾਲਿਆਂ ਨੇ ਕੱਢੀ ਥਰੈਪੀ, ਸੋ ਰੇਕੀ, ਇਹ ਰੇਕੀ ਇਹੀ ਚੀਜ਼ ਹੁੰਦੀ ਹੈ, ਉਹ ਹੱਥਾਂ ਨਾਲ ਹੀ ਲੰਮਾ ਪਾ ਕੇ ਬੰਦੇ ਨੂੰ ਹੱਥ ਜੇ ਉੱਤੇ ਘੁਮਾਈ ਜਾਂਦੇ ਨੇ, ਬਸ ਘੁਮਾਈ ਜਾਂਦੇ ਨੇ, ਉਹਦੇ ਨਾਲ ਰੋਗ ਠੀਕ ਹੁੰਦਾ, ਰੇਕੀ ਹੈ। ਸਾਡੇ ਹੱਥਾਂ ਵਿੱਚੋਂ ਪਾਵਰ ਵੇਸਟ ਜਾਂਦੀ ਰਹਿੰਦੀ ਹਮੇਸ਼ਾ, ਇਹ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਆਪਣੇ ਹੱਥਾਂ ਵਿੱਚੋਂ ਪਾਵਰ ਨਿਕਲਦੀ ਹੁੰਦੀ ਬਾਹਰ ਨੂੰ, ਉਹ ਇਸੇ ਕਰਕੇ ਹੀ ਬਹੁਤ ਸਾਰੀ ਚੀਜ਼, ਕਿਸੇ ਚੀਜ਼ ਦੇ ਉੱਤੇ ਹੱਥ ਰੱਖ ਕੇ ਪਾਠ ਕਰ ਦੇਣਾ, ਸਿਰ 'ਤੇ ਹੱਥ ਰੱਖ ਕੇ ਕਰ ਦੇਣਾ, ਆਪਣੀ ਜਲ ਉੱਤੇ ਰੱਖ ਕੇ ਕਰ ਦੇਣਾ, ਉਹ ਸਾਰੀ ਤਾਕਤ ਉੱਧਰ ਨੂੰ ਚਲੀ ਜਾਂਦੀ, ਨਹੀਂ ਤਾਂ ਇਹ ਤਾਕਤ ਸਾਰੀ ਸੱਚਖੰਡ ਜਾ ਕੇ ਜਮ੍ਹਾਂ ਹੋ ਜਾਂਦੀ, ਫਿਰ ਬਾਅਦ ਵਿੱਚ ਮਿਲ ਜਾਂਦੀ ਬਾਣੀ ਪੜ੍ਹਨ ਦੀ। ਕਿਉਂਕਿ ਜਦੋਂ ਤੱਕ ਇਹ ਜੀ ਤਕਨੀਕੀ ਚੀਜ਼ ਅਸੀਂ ਟੈਕਨੀਕਲ ਗੱਲਾਂ ਨਹੀਂ ਦੱਸਦੇ ਸਾਰਿਆਂ ਨੂੰ, ਫਿਰ ਉਹ ਵਿਸ਼ਵਾਸ ਜਾਂ ਨਹੀਂ ਬਣਦਾ ਉਹ ਤੱਕ, ਕਿੱਥੇ ਕੁ ਜਾਂਦੀ, ਕੀ ਬਣਦਾ, ਕਿਵੇਂ ਹੁੰਦਾ। ਇਸ ਤਰ੍ਹਾਂ ਕਰਨ ਦੇ ਨਾਲ ਤਾਂਹੀਓ ਕੋਈ ਬ੍ਰਹਮ ਗਿਆਨੀ ਮਹਾਂਪੁਰਖ ਨੂੰ ਆਪਾਂ ਕਹਿੰਦੇ ਸਿਰ 'ਤੇ ਹੱਥ ਰੱਖੋ ਜੀ, ਕਿਉਂ ਉਹਦੇ ਹੱਥ ਵਿੱਚੋਂ ਇੰਨੀ ਜ਼ਿਆਦਾ ਪਾਵਰ ਨਿਕਲਦੀ, ਉਹ ਸਿਰ 'ਤੇ ਹੱਥ ਰੱਖਦੇ ਹੀ ਕਈ ਕੁਛ ਉਡਾ ਦਿੰਦਾ, ਉਹ ਤਾਂਹੀਓ ਸਿਰ 'ਤੇ ਹੱਥ ਰੱਖਦਾ। ਜੇ ਸਤਿਗੁਰੂ ਕਿਤੇ ਰੱਖ ਦੇਣ ਫਿਰ ਤਾਂ ਕਹਿਣਾ ਹੀ ਕਿਹਾ, ਇੱਕਦਮ ਸ਼ਾਂਤੀ ਹੋ ਜਾਂਦੀ ਹੈ ਸਰੀਰ ਦੇ ਅੰਦਰ, ਟਿਕਾਓ, ਇਕਾਗਰਤਾ, ਪਾਪਾਂ ਦਾ ਨਾਸ। ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰੋ, ਮਹਾਰਾਜ ਮੇਰੇ ਸਿਰ 'ਤੇ ਹੱਥ ਰੱਖ ਦਿਓ। ਸੱਚੇ ਪਾਤਸ਼ਾਹ ਜਦੋਂ ਸਿਰ 'ਤੇ ਹੱਥ ਰੱਖ ਦੇਣਗੇ ਤਾਂ ਕੋਈ ਵੀ ਤਕਲੀਫ ਨਹੀਂ ਰਹਿੰਦੀ, ਫਿਰ ਮਹਾਰਾਜ ਦੀ ਕਿਰਪਾ ਹੁੰਦੀ। ਇਸੇ ਚੀਜ਼ ਨੂੰ ਦੁਨੀਆਂ ਭਾਲਦੀ ਕਿ ਸਾਡਾ ਕੋਈ ਦੁੱਖ ਕੱਟੇ, ਕੋਈ ਤਕਲੀਫ ਕੱਟੇ, ਸਤਿਗੁਰੂ ਦੀ ਬਾਣੀ ਕੱਟਦੀ ਹੈ, ਪਰ ਸਤਿਗੁਰੂ ਦਾ ਸਾਰਾ ਕੁਝ ਦੱਸਦੇ ਨੇ ਵੀ ਕੀਰਤਨ ਸੁਣੋ ਬਹਿ ਕੇ ਭਾਈ, ਕਥਾ ਸੁਣੋ ਭਾਈ, ਬਾਣੀ ਸੁਣੋ, ਸਰੋਵਰ ਦੇ ਜਲ ਚ ਇਸ਼ਨਾਨ, ਤੇ ਸਰੋਵਰ ਵਿੱਚ ਸਾਰੀ ਬਾਣੀ ਉੱਥੇ ਜਾਈ ਜਾਂਦੀ ਹੈ। ਇਸ ਗੱਲ ਦਾ ਤਾਂ ਆਮ ਬੰਦਿਆਂ ਨੂੰ ਪਤਾ ਨਹੀਂ, ਬਹੁਤ ਛੋਟਾ ਮਿਆਰ ਹੈ ਨਾ ਦੱਸਿਆ, ਇੰਨੀ ਬੁੱਧੀ ਹੈ ਨਹੀਂ ਉੱਚੀ। ਸਰੋਵਰ ਦੇ ਜਲ ਵਿੱਚ ਹੀ ਸਾਰੀ ਗੁਰਬਾਣੀ ਪ੍ਰਵੇਸ਼ ਕਰ ਜਾਂਦੀ ਹੈ। ਸਾਇੰਸ ਵਾਲਿਆਂ ਨੂੰ ਪਤਾ ਕਿ ਪਾਣੀ ਸਭ ਤੋਂ ਵੱਧ ਖਿੱਚਣ ਸ਼ਕਤੀ ਰੱਖਦਾ, ਪਾਣੀ ਦੇ ਅੰਦਰ ਬਾਣੀ ਪ੍ਰਵੇਸ਼ ਕਰਦੀ। ਜਦੋਂ ਪੜ੍ਹਦੇ ਗੁਰਬਾਣੀ ਹਰਿਮੰਦਰ ਸਾਹਿਬ 24 ਘੰਟੇ ਕੀਰਤਨ ਹੁੰਦਾ ਹੀ ਰਹਿੰਦਾ, ਨਹੀਂ ਤਾਂ ਅਖੰਡ ਪਾਠ ਸਾਹਿਬ ਹੁੰਦੇ ਰਹਿੰਦੇ ਨੇ ਉੱਥੇ। ਇਸ ਕਰਕੇ ਸਰੋਵਰ ਵਿੱਚ ਪਾਵਰ ਹੋ ਜਾਂਦੀ। ਮਹਾਰਾਜ ਸੱਚੇ ਪਾਤਸ਼ਾਹ ਤਾਂਹੀਓ ਕਹਿੰਦੇ ਨੇ ਕਿ ਬਖਸ਼ਿਸ਼ ਲੈਣੀ ਹੈ ਤਾਂ ਇਹਨਾਂ ਗੱਲਾਂ 'ਤੇ ਵਿਸ਼ਵਾਸ ਕਰਕੇ ਚੱਲੋ। ਤੁਹਾਡੇ ਅੰਦਰ ਤਾਕਤ ਹੈ ਪਰ ਤਾਕਤ ਨੂੰ ਤੁਸੀਂ ਖਰਾਬ ਕਰ ਦਿੰਦੇ ਹੋ। ਬਾਣੀ ਪੜ੍ਹੋ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਹੈ। ਤਾਂਹੀਓ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਕਿਹਾ ਕਰਦੇ ਸੀ ਰਾਮਪੁਰ ਖੇੜੇ ਵਾਲੇ, ਸਵੇਰੇ ਦਸਤਾਰ ਸਜਾ ਕੇ ਫਿਰ 21 ਵਾਰੀ ਕਹਿੰਦੇ 11 ਵਾਰੀ ਜਿੰਨੀ ਵਾਰ ਹੋ ਜੇ ਸਲੋਕ ਪਤ ਰਾਖੀ ਗੁਰਪਾ ਬ੍ਰਹਮ ਤਜ ਪ੍ਰਪੰਚ ਮੋਹ ਵਿਕਾਰ ਨਾਨਕ ਸੋ ਰਾਧੀ ਅੰਤਨਾ ਪਾਰਾ ਵਾਰ, ਆਪਣੇ ਦੋਵੇਂ ਹੱਥ ਸਾਹਮਣੇ ਕਰਕੇ ਉਹਨਾਂ ਵੱਲ ਦੇਖਦੇ ਹੋਏ ਪੜ੍ਹ ਕੇ ਉਹ ਹੱਥ ਦਸਤਾਰ ਦੇ ਉੱਤੋਂ ਦਾੜੇ ਦੇ ਉੱਤੋਂ ਮੂੰਹ ਦੇ ਉੱਤੋਂ ਫੇਰ ਲੈਣੇ। ਕਹਿੰਦੇ ਇਹਦੇ ਨਾਲ ਹੀ ਬੜੀ ਕਿਰਪਾ ਰਹਿੰਦੀ, ਇੱਜ਼ਤ ਰੱਖਦੇ ਨੇ ਮਹਾਰਾਜ। ਇਸ ਤਰ੍ਹਾਂ ਹੈ ਕਿ ਜਦੋਂ ਵੀ ਪਾਠ ਕਰਕੇ ਹਟੋ ਨਿਤਨੇਮ ਕਰਨ ਤੋਂ ਬਾਅਦ ਉਦੋਂ ਆਪਣੇ ਮੂੰਹ ਦੇ ਉੱਤੇ ਹੱਥ ਜ਼ਰੂਰ ਫੇਰ ਲਿਆ ਕਰੋ, ਆਪਣੇ ਦਸਤਾਰੇ ਉੱਪਰ ਦੀ ਸਿਰ ਦੇ ਉੱਤੇ ਦੀ ਹੱਥ ਫੇਰ ਲਈਦਾ। ਉਹਦੇ ਨਾਲ ਇੱਕ ਤੁਸੀਂ ਅਨੁਭਵ ਕਰੋਗੇ ਬੜੀ ਕਿਰਪਾ ਹੁੰਦੀ ਮਹਾਰਾਜ ਦੀ। ਕੋਲ ਜਲ ਰੱਖ ਲੈਣਾ, ਜਲ ਪੀ ਲੈਣਾ, ਇਹਦੇ ਨਾਲ ਵੀ ਕਿਰਪਾ ਹੁੰਦੀ। ਸੋ ਇਸ ਤਰ੍ਹਾਂ ਕਰਨ ਦੇ ਨਾਲ ਕੋਈ ਨੁਕਸਾਨ ਨਹੀਂ, ਸ਼ਬਦ ਦੀ ਗੱਲ ਹੈ ਸਾਰੀ। ਬਹੁਤ ਸਾਰੇ ਲੋਕ ਕਹਿਣਗੇ ਇਹ ਕੀ ਹੈ, ਇਹ ਤਾਂ ਹੈ ਕਿ ਤੁਸੀਂ ਇੱਧਰ ਲਾਈਨ 'ਚ ਹੀ ਨਹੀਂ ਪਏ, ਇਸ 'ਚ ਬਾਹਰੋਂ ਬਾਹਰੋਂ ਰੌਲਾ ਪਾਈ ਜਾਂਦੇ ਹੋ, ਸੰਗਤ ਦਾ ਨੁਕਸਾਨ ਹੋ ਰਿਹਾ, ਸੰਗਤ ਨੂੰ ਲੋੜ ਹੈ, ਫਿਰ ਸੰਗਤ ਕਿਤੇ ਹੋਰ ਚਲੀ ਜਾਂਦੀ ਹੈ, ਫਿਰ ਰੌਲਾ ਪਾਉਂਦੇ ਨੇ ਜੇ ਉਹ ਸਾਰੀ ਸੰਗਤ ਉੱਧਰ ਚਲੀ ਗਈ ਉੱਧਰ ਚਲੀ ਗਈ। ਇਹ ਨਕਲੀ ਗੁਰੂਆਂ ਕੋਲ ਤਾਂਹੀਓ ਗਏ ਨੇ ਕਿਉਂਕਿ ਉਹਨਾਂ ਨੇ ਸਬਜ਼ ਬਾਗ ਦਿਖਾਤੇ ਨੇ। ਆਹ ਜਿਹੜੇ ਬੈਠੇ ਥਾਂ ਥਾਂ ਦੇ ਉੱਤੇ ਬਾਬੇ ਬਣੇ, ਇਹਨਾਂ ਦੇ ਕੋਲ ਦੁਨੀਆਂ ਤਾਂਹੀਓ ਜਾਂਦੀ ਹੈ। ਕਿਉਂ ਆਪਾਂ ਸੰਗਤ ਨੂੰ ਉਹ ਚੀਜ਼ ਦੱਸ ਨਹੀਂ ਸਕਦੇ ਨਾ ਦੇ ਸਕਦੇ। ਜੇ ਸਾਰਾ ਕੁਛ ਘਰ ਦੇ ਵਿੱਚ ਹੀ ਹੈਗਾ ਫਿਰ ਕਿਤੇ ਜਾਣ ਦੀ ਕੀ ਲੋੜ ਹੈ। ਜਦ ਗੁਰੂ ਗ੍ਰੰਥ ਸਾਹਿਬ ਹੈਗੇ ਨੇ, ਬਾਣੀ ਹੈ, ਕੀਰਤਨ ਹੈ, ਕਥਾ ਹੈ, ਨਾਮਦਾਨ ਇਸ਼ਨਾਨ ਹੈ, ਆਪਣਾ ਨਿਤਨੇਮ ਬਹੁਤ ਹੈ, ਬਾਣੀ ਹੈ, ਆਪ ਸਿਮਨ ਕਰਦੇ ਹਾਂ, ਤਾਂ ਢੰਗ ਤਰੀਕਾ ਦੱਸਣ ਦਾ ਕੀ ਹਰਜ ਹੈ? ਜੇ ਸੰਗਤ ਨੂੰ ਲਾਭ ਹੁੰਦਾ, ਸੰਗਤ ਥਾਂ ਥਾਂ ਭਟਕਦੀ ਕਿਉਂ? ਇਸੇ ਗੱਲ ਦਾ ਵਿਸ਼ੇਸ਼ਣ ਕੀਤਾ ਮੈਂ ਇੰਨੇ ਸਾਲਾਂ ਦੇ ਵਿੱਚ ਵੀ, ਸੰਗਤ ਕਿਉਂ ਟੁੱਟਦੀ? ਇਸੇ ਕਰਕੇ ਟੁੱਟਦੀ ਹੈ ਕਿ ਆਪਾਂ ਉਹਨਾਂ ਨੂੰ ਸਹੀ ਗਾਈਡ ਕਰ ਨਹੀਂ ਸਕਦੇ। ਆਪਾਂ ਕਹਿੰਦੇ ਇਹ ਕੁਛ ਨਹੀਂ ਹੈ, ਉਹ ਕੁਛ ਨਹੀਂ ਹੈ ਕਰਕੇ ਉਹ ਬੰਦਾ ਜਿਹੜਾ ਤਕਲੀਫ਼ ਵਿੱਚ ਹੈ ਉਹ ਜਾਵੇ ਕਿੱਥੇ? ਫਿਰ ਅਖੀਰ ਫਿਰ ਤਕਲੀਫ਼ ਵਾਲਾ ਬੰਦਾ ਥਾਂ ਥਾਂ ਵਿਚਾਰਾ ਤੁਰਿਆ ਫਿਰਦਾ, ਅਤੇ ਥਾਂ ਥਾਂ ਭਟਕ ਭਟਕ ਕੇ ਪੈਸੇ ਖਰਾਬ ਕਰੀ ਜਾਂਦਾ, ਬਣਦਾ ਉਹਦਾ ਕੱਖ ਨਹੀਂ ਕਿਉਂਕਿ ਸਾਰਾ ਠੱਗ ਟੋਲਾ ਹੀ ਬੈਠਾ, ਉਹ ਲੋਕਾਂ ਨੂੰ ਠੱਗੀ ਜਾ ਰਹੇ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਗੁਰਬਾਣੀ ਪੜ੍ਹੋ ਅਤੇ ਗੁਰਬਾਣੀ ਸਹੀ ਲਾਭ ਉਠਾਓ। ਆਪ ਜਾ ਕੈ ਹਿਰਦੈ ਬਸਿਓ ਹਰ ਨਾਮ, ਸਗਲ ਮਨੋਰਥ ਤਾ ਕੇ ਪੂਰਨ ਕਾਮ। ਸਤਿਗੁਰੂ ਕਹਿੰਦੇ ਦੇ ਹਿਰਦੇ 'ਚ ਨਾਮ ਵਸਾ ਲਓ ਤਾਂ ਫਿਰ ਸਾਰੇ ਹੀ ਮਨੋਰਥ ਪੂਰੇ ਹੋ ਸਕਦੇ ਨੇ। ਇਹਦੇ ਲਈ ਜ਼ਿਆਦਾ ਜ਼ੋਰ ਲਾਓ ਬਸ। ਕੀ ਮਹਾਰਾਜ ਹੋਣਗੇ ਫਿਰ? ਰੋਗ ਦੂਰ, ਜਨਮ ਜਰਾ ਮਿਰਤ ਜਿਸ ਵਾਸ, ਸੋ ਸਮਰੱਥ ਸਿਮਰਸ ਆਸ ਗਿਰਾਸ। ਮਹਾਰਾਜ ਕਹਿੰਦੇ ਜਨਮ ਅਤੇ ਮੌਤ, ਜਰਾ ਹੁੰਦਾ ਬੁਢੇਪਾ, ਜਰਾ ਮਰਾ ਰੋਗ ਇਤਿਆਦਿਕ ਸਾਰੇ ਜਿਹਦੇ ਪਰਮੇਸ਼ੁਰ ਦੇ ਵਾਸ ਵਸੀਕਾਰ ਨੇ ਅਧੀਨ ਨੇ, ਉਹ ਸਮਰੱਥ ਵਾਹਿਗੁਰੂ ਨੂੰ ਸਵਾਸ ਲੈਂਦਿਆਂ ਅਤੇ ਗਰਾਸ ਹੁੰਦਾ ਭੋਜਨ ਖਾਂਦਿਆਂ ਵੀ ਸਿਮਰਨਾ ਕਰ। ਸਾਸ ਗਰਾਸ ਆਉਂਦੇ ਜਾਂਦੇ ਸਵਾਸ ਨਾਲ, ਗਰਾਸ ਹੁੰਦਾ ਭੋਜਨ ਖਾਂਦਿਆਂ ਵੀ ਉਹਦਾ ਸਿਮਰਨ ਕਰਨਾ, ਧਿਆਨ ਲਾ ਕੇ ਰੋਟੀ ਖਾਈ ਜਾਣੀ ਹੈ ਅਤੇ ਸਿਮਰਨ ਕਰੀ ਜਾਣਾ। ਮਸਤਕ ਦੇ ਵਿੱਚ ਦੇਖੋ ਵਾਹਿਗੁਰੂ ਲਿਖਿਆ ਹੋਇਆ, TV ਬੰਦ ਕਰਦੇ ਰੋਟੀ ਖਾਂਦਿਆਂ, ਜੇ ਬਿਮਾਰੀਆਂ ਹਟਾਉਣੀਆਂ ਗੱਲਾਂ ਨਾ ਕਰੋ ਰੋਟੀ ਖਾਂਦਿਆਂ। ਮਹਾਰਾਜ ਕਹਿੰਦੇ ਉਦੋਂ ਗੁਰਬਾਣੀ ਦਾ ਹੀ ਧਿਆਨ ਕਰੋ ਬਸ, ਕੀਰਤਨ ਲਾ ਲਓ ਬੇਸ਼ੱਕ, ਰੋਟੀ ਖਾਣ ਵੇਲੇ ਕੀਰਤਨ ਲਾਓ ਜ਼ਰੂਰ, ਕਿਉਂਕਿ ਅੰਦਰ ਨੂੰ ਜਾਣਾ ਰੋਟੀ ਨੇ ਵੀ ਅਤੇ ਨਾਲ ਹੀ ਪ੍ਰਵੇਸ਼ ਕੀਰਤਨ ਨੇ ਵੀ ਹੋਣਾ। ਇਸੇ ਕਰਕੇ ਫਿਰ ਰੋਗ ਚਿੰਬੜ ਜਾਂਦੇ ਨੇ ਜਦੋਂ ਆਪਾਂ ਰੋਟੀ ਖਾਂਦਿਆਂ ਕੋਈ ਗਲਤ ਚੀਜ਼ ਦੇਖਦੇ ਹਾਂ। ਰੋਟੀ ਦਾ ਅਸਰ 4 ਘੰਟੇ ਅੰਦਰ ਰਹਿੰਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਸ਼ਾਦਾ ਛਕਦੇ ਹੋਏ ਨਾ ਗੱਲਾਂ ਕਰੋ। ਮੀਤ ਸਾਜਨ ਸਖਾ ਪ੍ਰਭ ਏਕ, ਨਾਮ ਸਵਾਮੀ ਕਾ ਨਾਨਕ ਟੇਕ। ਮਿੱਤਰ ਇਸ ਲੋਕ ਦਾ, ਸੱਜਣ ਪਰਲੋਕ ਦਾ, ਸਖਾ ਪ੍ਰਾਣਾਂ ਦੇ ਵਿਯੋਗ ਕਾਲ ਦਾ ਹੈ, ਉਹ ਇੱਕ ਵਾਹਿਗੁਰੂ ਹੀ ਆ। ਇਸ ਲੋਕ ਦਾ ਮਿੱਤਰ ਹੈ ਅਤੇ ਸਾਜਨ ਪਰਲੋਕ ਦਾ ਸੱਜਣ ਹੈ, ਸਖਾ ਹੁੰਦਾ ਪ੍ਰਾਣਾਂ ਦੇ ਛੱਡਣ ਵੇਲੇ ਵੀ ਉਹ ਸਾਡਾ ਮਿੱਤਰ ਹੈ ਵਾਹਿਗੁਰੂ। ਕਹਿੰਦੇ ਉਹ ਸਵਾਮੀ ਦਾ ਨਾਮ ਹੀ ਮੈਂ ਨਾਨਕ, ਗੁਰੂ ਨਾਨਕ ਸਾਹਿਬ 5ਵੇਂ ਪਾਤਸ਼ਾਹ ਕਹਿੰਦੇ ਮੈਂ ਨਾਨਕ ਦੀ ਟੇਕ ਹੈ, ਓਟ ਰੂਪ ਹੈ, ਵਾਹਿਗੁਰੂ ਦਾ ਆਸਰਾ ਹੀ ਹੈ ਮੈਨੂੰ। ਗੌੜੀ ਮਹੱਲਾ 5ਵਾਂ, ਗੌੜੀ ਰਾਗ ਦੇ ਵਿੱਚ ਫਰਮਾਉਂਦੇ ਨੇ, ਬਾਹਰ ਰਾਖਿਓ ਹਿਰਦੈ ਸੰਭਾਲ, ਘਰ ਆਏ ਗੋਬਿੰਦ ਲੈ ਨਾਲ। ਸੋ ਜਿਸ ਵੇਲੇ ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਪੂਰੇ ਕਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਵਡਾਲੀ ਸਾਹਿਬ ਜਾ ਕੇ ਰਹੇ, ਉਸ ਵੇਲੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ 1652 ਹਾੜ 21 ਹਾੜ ਵਧੀ 1 ਨੂੰ ਉੱਥੇ ਹੋਇਆ। ਫਿਰ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਵਾਪਸ ਆਏ ਤਾਂ ਸ਼ਬਦ ਮਹਾਰਾਜ ਨੇ ਉਦੋਂ ਉਚਾਰਿਆ ਸੀਗਾ ਕਿ ਬਾਹਰ ਰਾਖਿਓ ਰਿਦੈ ਸੰਭਾਲ, ਘਰ ਆਏ ਗੋਬਿੰਦ ਲੈ ਨਾਲ। ਸ੍ਰੀ ਅੰਮ੍ਰਿਤਸਰ ਤੋਂ ਬਾਹਰ ਬਡਾਲੀ ਸਾਹਿਬ ਵਿੱਚ ਰਹੇ ਤਾਂ ਵੀ ਹਿਰਦੇ 'ਚ ਪਰਮੇਸ਼ਰ ਨੂੰ ਸੰਭਾਲ ਰੱਖਿਆ। ਜਿਸ ਵੇਲੇ ਸ੍ਰੀ ਅੰਮ੍ਰਿਤਸਰ ਰੂਪ ਆਪਣੇ ਘਰ ਵਿੱਚ ਆਏ ਤਾਂ ਵੀ ਗੋਬਿੰਦ ਨੂੰ ਆਪਣੇ ਨਾਲ ਲੈ ਕੇ ਆਏ। ਜਦੋਂ ਕਿਸੇ ਕਾਰਜ ਵਾਸਤੇ ਸੰਤ ਬਾਹਰ ਜਾਂਦੇ ਨੇ ਤਾਂ ਵੀ ਆਪਣੇ ਹਿਰਦੇ 'ਚੋਂ ਪਰਮੇਸ਼ਰ ਨੂੰ ਯਾਦ ਰੱਖਦੇ ਨੇ। ਜਿਸ ਵੇਲੇ ਸੰਤ ਆਪਣੇ ਘਰ ਆਉਂਦੇ ਨੇ ਤਾਂ ਵੀ ਗੋਬਿੰਦ ਨੂੰ ਯਾਦ ਰੱਖਦੇ ਪਰਮਾਤਮਾ ਨੂੰ। ਤੁਸੀਂ ਵੀ ਸਾਧ ਸੰਗਤ ਕਹਿੰਦੇ ਐਸਾ ਕਰਿਆ ਕਰੋ, ਜਦੋਂ ਕਿਸੇ ਕੰਮ ਲਈ ਬਾਹਰ ਜਾਂਦੇ ਹੋ ਅਰਦਾਸ ਕਰਕੇ ਤੁਰਿਆ ਕਰੋ ਅਤੇ ਨਾਲ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦੇ ਜਾਓ। ਜਦੋਂ ਉੱਥੋਂ ਮੁੜ ਕੇ ਆਪਣੇ ਘਰ ਵੱਲ ਨੂੰ ਆਉਂਦੇ ਹੋ ਤਾਂ ਵੀ ਗੋਬਿੰਦ ਨੂੰ ਯਾਦ ਰੱਖਿਆ ਕਰੋ। ਹਰ ਹਰ ਨਾਮ ਸੰਤਨ ਕੈ ਸੰਗ, ਮਨ ਤਨ ਰਾਤਾ ਰਾਮ ਕੈ ਰੰਗ ਰਹਾਓ। ਹਰ 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 ਵਾਹਿਗੁਰੂ ਵਾਹਿਗੁਰੂ ਦਾ ਨਾਮ ਹਰ ਵੇਲੇ ਸੰਤਾਂ ਦੇ ਨਾਲ ਹੀ ਰਹਿੰਦਾ, ਕਿਉਂਕਿ ਨਾਮ ਨੇ ਨਾਲ ਰਹਿਣਾ, ਹੋਰ ਤਾਂ ਕਿਸੇ ਨੇ ਆਪਣੇ ਨਾਲ ਨਹੀਂ ਰਹਿਣਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂ ਹਾਂ ਨਾਮ ਤੇਰਾ ਸੰਗ ਸਹਾਈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿਉਂਕਿ ਉਹਨਾਂ ਦਾ ਮਨ ਤੇ ਤਨ ਰਾਮ ਦੇ ਰੰਗ ਵਿੱਚ ਰੰਗਿਆ ਹੋਇਆ, ਆਸਰਾ ਹੀ ਵਾਹਿਗੁਰੂ ਨੂੰ ਮੰਨ ਲਿਆ ਉਹਨਾਂ ਨੇ। ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਰਦੇ ਨੇ ਰਹਾਓ ਵਿਸ਼ਰਾਮ ਦੇ ਕੇ। ਫਰਮਾਉਂਦੇ ਨੇ ਮਹਾਰਾਜ, ਗੁਰਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ। ਉਹਨਾਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਸਾਰ ਸਮੁੰਦਰ ਨੂੰ ਤਰਨਾ ਕੀਤਾ ਅਤੇ ਜਨਮਾਂ ਜਨਮਾਂ ਦੇ ਸਾਰੇ ਕਿਲ ਵਿਖ ਹੁੰਦੇ ਨੇ ਵੱਡੇ ਛੋਟੇ ਪਾਪਾਂ ਨੂੰ ਨਾਸ਼ ਕਰ ਦਿੱਤਾ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ। ਪੂਰਿਆਂ ਗੁਰਾਂ ਦਾ ਨਿਰਮਲ ਉਪਦੇਸ਼ ਮਨ ਵਿੱਚ ਵਸਾਉਣ ਕਰਕੇ ਉਹਨਾਂ ਦੀ ਸੁਰਤੀ ਜਿਹੜੀ ਆ ਭਗਵੰਤ ਦੀ ਸੋਭਾ ਕਰਨ ਤੇ ਨਾਮ ਸਿਮਰਨ ਵਿੱਚ ਹੀ ਟਿਕੀ ਰਹਿੰਦੀ ਹੈ। ਪੂਰਿਆਂ ਗੁਰਾਂ ਦਾ ਨਿਰਮਲ ਉਪਦੇਸ਼ ਮਨ ਵਿੱਚ ਵਸਾਉਣ ਕਰਕੇ, ਉਪਦੇਸ਼ ਨੂੰ ਮਨ 'ਚ ਵਸਾਉਣਾ ਪਹਿਲਾਂ, ਪੂਰੇ ਗੁਰ ਕਾ ਨਿਰਮਲ ਮੰਤ, ਮੰਤ ਹੁੰਦਾ ਉਪਦੇਸ਼, ਮੰਤਰ ਸਲਾਹ ਜਾਂ ਮੰਤਰ ਗੁਰ ਮੰਤਰ, ਉਹਨਾਂ ਦੀ ਸੁਰਤੀ ਫਿਰ ਭਗਵੰਤ ਦੀ ਸੋਭਾ ਕਰਨ ਦੇ ਵਿੱਚ ਅਤੇ ਨਾਮ ਸਿਮਰਨ ਵਿੱਚ ਟਿਕੀ ਰਹਿ ਜਾਂਦੀ ਹੈ। ਮਹਾਰਾਜ ਕਹਿੰਦੇ ਪੂਰਿਆਂ ਗੁਰਾਂ ਦਾ ਨਿਰਮਲ ਮੰਤਰ ਲੈ ਕੇ ਭਗਵੰਤ ਦੇ ਨਾਮ ਸਿਮਰਨ ਵਿੱਚ ਆਪਣੀ ਜਿਹੜੀ ਸੁਰਤ ਹੈ ਇਹਨੂੰ ਜੋੜਨਾ ਕਰ ਤਾਂ ਤੇਰੀ ਵੀ ਸੋਭਾ ਹੋ ਜਾਵੇਗੀ। ਚਰਨ ਕਮਲ ਹਿਰਦੇ ਮਹਿ ਜਾਪ, ਨਾਨਕ ਪੇਖ ਜੀਵੈ ਪ੍ਰਤਾਪ। ਜਿਹੜੇ ਸੰਤ ਹਿਰਦੇ 'ਚ ਵਾਹਿਗੁਰੂ ਦੇ ਚਰਨਾਂ ਕਮਲਾਂ ਜਾਪ ਕਰਦੇ ਨੇ, ਹਿਰਦੇ 'ਚ ਹੁਕਮ ਹੋਇਆ ਅੰਦਰ ਨਾਮ ਜਪੋ, ਇੱਕ ਤਾਂ ਉਹਦਾ ਜ਼ੁਬਾਨ ਨਾਲ, ਇੱਕ ਉਹਦਾ ਅੰਦਰ ਅੰਦਰ ਜਪੀ ਜਾਣਾ। ਸੋ ਜਾਪ ਜਿਹੜੇ ਨੇ ਵਾਚਕ ਮੂੰਹ ਨਾਲ ਬੋਲ ਕੇ ਕਰਨਾ, ਇਸ ਤਰ੍ਹਾਂ ਹੀ ਫਿਰ ਜ਼ੁਬਾਨ ਦੇ ਵਿੱਚ ਵਿੱਚ ਕਰਨਾ, ਉਪਾਸ ਮਾਨਸ ਮਨ ਦੇ ਨਾਲ ਕਰਨਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਤੂੰ ਵੀ ਨਾਮ ਹਿਰਦੇ 'ਚ ਜਪਿਆ ਕਰ। ਜਿਹੜੇ ਹਿਰਦੇ 'ਚ ਨਾਮ ਜਪਦੇ ਨੇ, ਅਜਿਹੇ ਸੰਤਾਂ ਦੇ ਪ੍ਰਤਾਪ ਨੂੰ ਵੇਖ ਕੇ ਮੈਂ ਜਿਉਂਦਾ। ਗੌੜੀ ਮਹੱਲਾ ਪੰਜਵਾਂ, ਹਰਿਮੰਦਰ ਸਾਹਿਬ ਦੀ ਉਪਮਾ ਕਰਦਿਆਂ ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਧੰਨ ਇਹੋ ਥਾਨ ਗੋਬਿੰਦ ਗੁਣ ਗਾਏ, ਕੁਸਲ ਖੇਮ ਪ੍ਰਭ ਆਪ ਬਸਾਏ ਰਹਾਓ। ਸਤਿਗੁਰੂ ਕਹਿੰਦੇ ਇਹ ਥਾਂ ਸ੍ਰੀ ਹਰਿਮੰਦਰ ਸਾਹਿਬ, ਸਤਸੰਗਤ ਜੋ ਹੈ, ਗੁਰੂ ਘਰ ਜੋ ਹੈ, ਧੰਤਾ ਦੇ ਯੋਗ ਹੈ, ਜਿੱਥੇ ਗੋਬਿੰਦ ਦੇ ਗੁਣ ਗਾਏ ਜਾਂਦੇ ਨੇ, ਜਿੱਥੇ ਕਥਾ ਕੀਰਤਨ ਹੁੰਦਾ, ਜਿੱਥੇ ਬਾਣੀ ਦੇ ਪ੍ਰਵਾਹ ਚੱਲਦੇ ਨੇ। ਇਹ ਵਾਹਿਗੁਰੂ ਨੇ ਆਪ ਹੀ ਇੱਥੇ ਸਾਰੇ ਸੁੱਖ ਆਨੰਦ ਵਸਾ ਦਿੱਤੇ ਨੇ। ਵਾਹਿਗੁਰੂ ਨੇ ਆਪ ਹੀ ਸੁੱਖ ਆਨੰਦ ਦੇ ਸਹਿਤ ਸਾਰੇ ਸੰਤ ਇੱਥੇ ਵਸਾ ਦਿੱਤੇ ਨੇ। ਬਹੁਤ ਸੰਗਤ ਆ ਕੇ ਅੰਮ੍ਰਿਤਸਰ ਸਾਹਿਬ ਵਸੀ, ਮਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ। ਜਿੱਥੇ ਹੁਣ ਪਰਮਾਤਮਾ ਦਾ ਸਿਮਰ ਨਹੀਂ ਹੁੰਦਾ ਉੱਥੇ ਹੀ ਬਿਪਤਾ ਦਾ ਵਾਸਾ ਹੋ ਜਾਂਦਾ। ਜਿੱਥੇ ਹਰੀ ਦੇ ਗੁਣ ਗਾਏ ਜਾਂਦੇ ਨੇ ਉੱਥੇ ਕਰੋੜਾਂ ਹੀ ਆਨੰਦ ਆ ਵਸਦੇ ਨੇ। ਹਰ ਬਿਸਰਿਆ ਦੁੱਖ ਰੋਗ ਕਨੇਰੇ, ਪ੍ਰਭ ਸੇਵਾ ਜਮ ਲੱਗੈ ਨਾ ਮੇਰੇ। ਵਾਹਿਗੁਰੂ ਦੇ ਭੁੱਲਣ ਕਰਕੇ ਹਨੇਰੇ ਹੁੰਦੇ, ਬਹੁਤੇ ਹੀ ਦੁੱਖ ਤੇ ਰੋਗ ਆ ਕੇ ਚਿੰਬੜ ਜਾਂਦੇ ਬੰਦੇ ਨੂੰ। ਵਾਹਿਗੁਰੂ ਦੀ ਸੇਵਾ ਸਿਮਰਨ ਭਗਤੀ ਕਰਨ ਵਾਲਿਆਂ ਦੇ ਜਮ ਨੇੜੇ ਵੀ ਨਹੀਂ ਲੱਗਦਾ। ਸਤਿਗੁਰੂ ਕਹਿੰਦੇ ਸਿਮਰਨ ਵਿੱਚ ਬਹੁਤ ਤਾਕਤ, ਕਰਕੇ ਦੇਖਣ ਤੋਂ ਪਤਾ ਲੱਗਦਾ। ਸੋ ਵਡਭਾਗੀ ਨਿਹਚਲ ਥਾਨ ਜੈ ਜਪੀਐ ਪ੍ਰਭ ਕੇਵਲ ਨਾਮ। ਉਹ ਵੱਡਿਆਂ ਭਾਗਾਂ ਵਾਲਾ ਨਿਸ਼ਚਲ ਸਥਾਨ ਹੈ ਪੱਕਾ, ਜਿਸ ਸਤਸੰਗ ਸਥਾਨ ਤੇ ਕੇਵਲ ਸ਼ੁੱਧ ਪ੍ਰਭੂ ਦਾ ਹੀ ਜਾਪ ਜਪਿਆ ਜਾਂਦਾ। ਉਹ ਵੱਡਿਆਂ ਭਾਗਾਂ ਵਾਲਾ ਨਿਸ਼ਚਲ ਸਥਾਨ ਹਿਰਦਾ ਹੈ ਜਿਸ ਹਿਰਦੇ ਚ ਨਾਮ ਜਪਿਆ ਜਾਂਦਾ। ਜਹ ਜਾਈਐ ਤਹਿ ਨਾਲ ਮੇਰਾ ਸੁਆਮੀ, ਨਾਨਕ ਕਉ ਮਿਲਿਆ ਅੰਤਰ ਜਾਮੀ। ਜਿੱਥੇ ਅਸੀਂ ਜਾਂਦੇ ਹਾਂ ਉੱਥੇ ਮੇਰਾ ਸੁਆਮੀ ਮੇਰੇ ਨਾਲ ਹੀ ਜਾਂਦਾ, ਉਹ ਮੇਰੇ ਨਾਲ ਹੀ ਰਹਿੰਦਾ ਹਰ ਵਕਤ। ਮਹਾਰਾਜ ਕਥਨ ਕਰਦੇ ਨੇ, ਉਹ ਅੰਤਰਜਾਮੀ ਵਾਹਿਗੁਰੂ ਮੇਰੀ ਸ਼ਰਧਾ ਵੇਖ ਕੇ ਮੈਨੂੰ ਮਿਲਿਆ। ਕਹਿੰਦੇ ਵੀ ਇਸ ਬੰਦੇ ਦੀ ਸ਼ਰਧਾ ਬਹੁਤ ਹੈ ਮੇਰੇ ਤੇ, ਭਾਵਨਾ ਬੜੀ ਹੈ, ਸ਼ਰਧਾ ਵੇਖ ਕੇ ਹੀ ਮੈਨੂੰ ਦਰਸ਼ਨ ਦਿੱਤੇ ਨੇ ਉਹਨੇ, ਭਾਵਨਾ ਦੇਖੀ ਹੈ ਮੇਰੀ। ਗੌੜੀ ਮਹੱਲਾ ਪੰਜਵਾਂ। ਹੁਣ ਬੇਨਤੀ ਕੀਤੀ ਗੁਰਸਿੱਖਾਂ ਨੇ, ਮਹਾਰਾਜ ਕੋਈ ਪੜ੍ਹਿਆ ਹੋਇਆ ਬੰਦਾ ਮੁਕਤੀ ਪਾਉਂਦਾ ਕਿ ਅਨਪੜ੍ਹ? ਹੁਣ ਅਸੀਂ ਅਨਪੜ੍ਹ ਹਾਂ ਮਹਾਰਾਜ, ਅਸੀਂ ਬਾਣੀ ਨਹੀਂ ਪੜ੍ਹ ਸਕਦੇ ਤਾਂ ਵਾਹਿਗੁਰੂ ਵਾਹਿਗੁਰੂ ਕਰ ਸਕਦੇ ਮਹਾਰਾਜ? ਫਿਰ ਸੰਤਾਂ ਬਾਣੀ ਨਹੀਂ ਪੜ੍ਹਨੀ ਆਉਂਦੀ ਹੈ? ਅੱਜ ਕੱਲ੍ਹ ਵੀ ਕਈ ਐਸਾ ਕਹਿ ਦਿੰਦੇ ਨੇ, ਸੰਤਾਂ ਅਸੀਂ ਤਾਂ ਜੀ ਅਨਪੜ੍ਹ ਹਾਂ, ਵਾਹਿਗੁਰੂ ਵਾਹਿਗੁਰੂ ਕਰਨਾ ਜਾਣਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੁਰਾਣੇ ਸਮੇਂ ਵੀ ਹੁਣ ਵੀ ਸੰਗਤ ਨੂੰ ਕਹਿੰਦੇ ਨੇ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਭਾਈ ਇਹ ਨਹੀਂ ਗੱਲ ਹੁੰਦੀ ਕਿ ਪੜ੍ਹਿਆ ਹੈ ਜਾਂ ਨਾ ਪੜ੍ਹਿਆ, ਜਿਹੜਾ ਵੀ ਮਨੁੱਖ ਗੋਬਿੰਦ ਨੂੰ ਧਿਆਉਂਦਾ ਪਰਮਾਤਮਾ ਨੂੰ, ਉਹ ਭਾਵੇਂ ਪੜ੍ਹਿਆ ਜਾਂ ਅਨਪੜ੍ਹ ਹੈ, ਉਹ ਜ਼ਰੂਰ ਹੀ ਮੁਕਤੀ ਪ੍ਰਾਪਤ ਕਰ ਲੈਂਦਾ। ਵਾਹਿਗੁਰੂ ਵਾਹਿਗੁਰੂ ਕਹਿ ਸਕਦਾ, ਮੂਲ ਮੰਤਰ ਕੰਠ ਕਰ ਸਕਦਾ, ਗੋਬਿੰਦ ਦੇ ਮੁਕੰਦੇ ਦਾ ਜਾਪ ਕਰ ਸਕਦਾ। ਕਈ ਅਨਪੜ੍ਹ ਦੇਖ ਕੇ ਸਾਰਾ ਆਨੰਦ ਸਾਹਿਬ ਨਾਲ ਪੜ੍ਹ ਦਿੰਦੇ ਨੇ, ਜਪਜੀ ਸਾਹਿਬ ਹੌਲੀ ਹੌਲੀ ਸਿੱਖ ਲੈਂਦੇ ਨੇ। ਮਹਾਰਾਜ ਕਹਿੰਦੇ ਕੋਈ ਵੀ ਵਿਅਕਤੀ ਨਾ ਕਹੇ ਕਿ ਮੈਂ ਪੜ੍ਹਿਆ ਨਹੀਂ ਹੋਇਆ ਜਾਂ ਮੈਂ ਅਨਪੜ੍ਹ ਜਾਂ ਮੈਂ ਪੜ੍ਹਿਆ। ਕਹਿੰਦੇ ਨਹੀਂ ਭਾਈ, ਇੱਥੇ ਅਨਪੜ੍ਹ ਪੜ੍ਹ ਦੀ ਗੱਲ ਨਹੀਂ ਗੀ, ਇੱਥੇ ਗੱਲ ਹੈ ਸਿਮਰਨ ਦੀ। ਜਿਸ ਵੀ ਬੰਦੇ ਨੇ ਸਿਮਰਨ ਕੀਤਾ ਚਾਹੇ ਪੜ੍ਹਿਆ ਜਾਂ ਨਾ ਪੜ੍ਹਿਆ, ਕਹਿੰਦੇ ਸਿਮਰਨ ਆਪਣੀ ਥਾਂ ਤੇ ਹੈ, ਇਹਨੇ ਉਹਦਾ ਭਲਾ ਕਰ ਹੀ ਦੇਣਾ, ਕਿਉਂਕਿ ਉੱਥੇ ਪੜ੍ਹਿਆ ਹੋਇਆਂ ਦਾ ਕੋਈ ਲਿਹਾਜ਼ ਨਹੀਂ ਹੁੰਦਾ। ਜਿਸ ਤਰ੍ਹਾਂ ਕੋਈ ਕਰਮ ਕਰਦਾ ਉਸੇ ਤਰ੍ਹਾਂ ਫਲ ਪਾਉਂਦਾ। ਮਹਾਰਾਜ ਕਹਿੰਦੇ ਪੜ੍ਹਿਆ ਹੋਵੇ ਗੁਨਹਗਾਰ ਤਾਂ ਉਮੀ ਸਾਧਨਾ ਮਾਰੀ ਹੈ, ਜਿਹਾ ਘਾਲੇ ਘਾਲਣਾ ਤੇ ਵੇਹੋ ਨੌ ਪਚਾਰੀ ਹੈ। ਬਹੁਤੇ ਪੜ੍ਹਨ ਵਾਲੇ, ਬਹੁਤੇ ਪੜ੍ਹਨ ਨਾਲ ਕੋਈ ਪਰਮਾਰਥ ਦੀ ਪ੍ਰਾਪਤੀ ਹੁੰਦੀ। ਕਬੀਰ ਜੀ ਕਹਿੰਦੇ ਨੇ, ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹ ਬੇ ਸਿਓ ਭਲ ਜੋਗ, ਭਗਤ ਨਾ ਛੱਡੋ ਰਾਮ ਕੀ ਭਾਵੈ ਨਿੰਦੋ ਲੋਗ। ਕਬੀਰ ਜੀ ਕਹਿੰਦੇ ਮੈਂ ਤਾਂ ਜਾਣਿਆ ਕਿ ਪੜ੍ਹਨਾ ਚੰਗਾ, ਪਰ ਕਹਿੰਦੇ ਪੜ੍ਹਨ ਨਾਲੋਂ ਯੋਗ ਕਮਾਉਣਾ ਚੰਗਾ, ਪਰ ਕਹਿੰਦੇ ਫੇਰ ਮੈਨੂੰ ਪਤਾ ਲੱਗਿਆ ਵੀ ਨਹੀਂ, ਯੋਗ ਨਾਲੋਂ ਤਾਂ ਭਗਤੀ ਹੋਈ ਚੰਗੀ ਹੈ। ਭਗਤੀ ਕਰੀਏ ਭਾਵੇਂ ਲੋਕ ਨਿੰਦਾ ਹੀ ਕਰੀ ਜਾਣ, ਕਿਉਂਕਿ ਭਗਤੀ ਵਾਲੇ ਦੀ ਨਿੰਦਾ ਹੋਣੀ ਓ ਹੋਣੀ ਆ, ਉਹ ਬੇਪਰਵਾਹ ਹੋ ਕੇ ਚੱਲਦਾ ਰਹੇ। ਸਾਧੂ ਸੰਗ ਸਿਮਰ ਗੋਪਾਲ, ਬਿਨ ਨਾਵੈ ਝੂਠਾ ਧਨ ਮਾਲ ਰਹਾਉ। ਇਸ ਲਈ ਕਹਿੰਦੇ ਤੂੰ ਵੀ ਸੰਤਾਂ ਮਹਾਤਮਾ ਨਾਲ ਮਿਲ ਕੇ ਸਿਮਰਨ ਕਰਿਆ ਕਰ, ਕਿਉਂਕਿ ਨਾਮ ਤੋਂ ਬਿਨਾਂ ਸਾਰਾ ਜਿਤਨਾ ਵੀ ਧਨ ਮਾਲ ਪਦਾਰਥ ਹੈ ਇਹ ਝੂਠਾ ਹੀ ਝੂਠਾ ਹੈ। ਸਾਰੇ ਨੇ ਤਾਂ ਨਾਲ ਨਹੀਂ ਜਾਣਾ, ਇੱਥੇ ਮਾੜਾ ਮੋਟਾ ਹੀ ਕੰਮ ਆਉਂਦਾ ਇਨਸਾਨ ਦੇ, ਵਿਸ਼ਰਾਮ ਦੇ ਕੇ ਕਹਿੰਦੇ ਨੇ। 198 ਅੰਕ ਤੇ ਫਰਮਾਉਂਦੇ ਨੇ, ਰੂਪਵੰਤ ਸੋ ਚਤੁਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਭਾਣਾ। ਕਹਿੰਦੇ ਉਹੀ ਬੰਦਾ ਸੁੰਦਰ ਰੂਪ ਵਾਲਾ ਭਾਈ, ਬੁੱਧੀ ਕਰਕੇ ਚਤੁਰ ਹੈ, ਵਾਕਾਂ ਕਰਕੇ ਸਿਆਣਾ, ਜਿਹੜੇ ਬੰਦੇ ਨੇ ਵਾਹਿਗੁਰੂ ਦਾ ਭਾਣਾ ਸੱਚ ਕਰਕੇ ਮੰਨਿਆ। ਜਗ ਮਹਿ ਆਇਆ ਸੋ ਪਰਵਾਣ, ਘਾਟ ਘਟ ਆਪਣਾ ਸਵਾਮੀ ਜਾਣ। ਉਹ ਬੰਦਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੈ, ਪ੍ਰਮਾਣਨੀਕ ਹੈ, ਜੋ ਸਾਰਿਆਂ ਘਟਾਂ ਘਟਾਂ ਵਿੱਚ ਆਪਣੇ ਪਰਮਾਤਮਾ ਨੂੰ ਜਾਣਦਾ ਹੈ। ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਣੀ ਤਾ ਕਾ ਮਨ ਲਾਗ। ਸਤਿਗੁਰੂ ਕਹਿੰਦੇ ਜਿਹਦੇ ਪੂਰਨ ਭਾਗ ਹੁੰਦੇ ਨੇ ਉਹਦਾ ਮਨ ਆਪੇ ਹੀ ਜੁੜ ਜਾਂਦਾ ਨਾਮ ਦੇ ਵਿੱਚ, ਉਹ ਤੇ ਆਪੇ ਹੀ ਕਿਰਪਾ ਹੋ ਜਾਂਦੀ ਹੈ, ਚੰਗੇ ਉੱਚੇ ਭਾਗਾਂ ਵਾਲਾ ਨਾਮ 'ਚ ਜੁੜਦਾ। ਗੌੜੀ ਮਹੱਲਾ ਪੰਜਵਾਂ। ਹੁਣ ਸਿਮਰਨ ਕਰਨ ਵਾਲੇ ਹਰੀ ਦੇ ਦਾਸਾਂ ਦਾ ਅਤੇ ਸੰਸਾਰੀ ਬੰਦਿਆਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੁੰਦਾ, ਇਹ ਸਮਝਾਉਂਦਿਆਂ ਕਹਿੰਦੇ ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ। ਹਰ ਕੇ ਦਾਸ ਸਿਉਂ ਸਾਕਤ ਨਹੀਂ ਸੰਗ। ਭਜਨ ਸਿਮਰਨ ਕਰਨ ਵਾਲੇ ਵਾਹਿਗੁਰੂ ਦੇ ਜਿਹੜੇ ਦਾਸ ਹੁੰਦੇ ਨੇ, ਕਹਿੰਦੇ ਉਹਨਾਂ ਨਾਲ ਸਾਕਤ ਬੰਦੇ ਦਾ ਕੋਈ ਸੰਬੰਧ ਨਹੀਂ ਹੁੰਦਾ ਆਪਸ ਵਿੱਚ, ਕਿਉਂਕਿ ਉਹਦਾ ਰਸਤਾ ਹੋਰ ਹੈ, ਉਹਦਾ ਰਸਤਾ ਹੋਰ ਹੈ, ਉਹਦੇ ਵਿਚਾਰ ਨਹੀਂ ਮਿਲਦੇ ਆਪਸ ਵਿੱਚ ਦੋਨਾਂ ਦੇ। ਉਹ ਵਿਖਈ ਉਸ ਰਾਮ ਕੋ ਰੰਗ ਰਹਾਓ, ਕਿਉਂਕਿ ਉਹ ਬੰਦਾ ਤਾਂ ਵਿਸ਼ਈ ਹੈ, ਵਿਸ਼ਿਆਂ ਵਾਲਾ ਨਸ਼ਈ ਹੈ। ਸਾਕਤ ਪੁਰਸ਼ ਵਿਸ਼ੇ ਰਸਾਂ ਦਾ ਪਿਆਰਾ ਹੁੰਦਾ, ਅਤੇ ਉਹ ਦਾਸ ਨੂੰ ਜਿਹੜਾ ਰੱਬ ਦਾ ਦਾਸ ਹੈ ਉਹਨੂੰ ਨਾਮ ਦਾ ਰੰਗ ਚੜਿਆ ਹੁੰਦਾ, ਉਹਨਾਂ ਦਾ ਆਪਸ ਵਿੱਚ ਇਸੇ ਕਰਕੇ ਸੰਬੰਧ ਨਹੀਂ ਹੁੰਦਾ। ਪ੍ਰਭੂ ਦੇ ਦਾਸਾਂ ਦਾ ਅਤੇ ਸਾਕਤਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ। ਸੋ ਇਸ ਗੱਲ ਦੇ ਉੱਤੇ ਨਿਸ਼ਚਾ ਕਰਾਉਣ ਵਾਲੀ ਲਈ ਮਹਾਰਾਜ ਨੇ 6 ਪ੍ਰਮਾਣ ਦਿੱਤੇ ਨੇ ਆਪਾਂ ਨੂੰ। ਮਨ ਅਸਵਾਰ ਜੈਸੇ ਤੁਰੀ ਸੀ ਗਾਰੀ, ਜਿਉਂ ਕਾ ਪੁਰਖ ਪੁਚਾਰੈ ਨਾਰੀ। ਜਿਸ ਤਰ੍ਹਾਂ ਇੱਕ ਪੁਰਸ਼ ਮਨਸਵਾਰ ਅਨਸਵਾਰ ਹੈ, ਕਦੇ ਵੀ ਘੋੜੀ ਉੱਤੇ ਚੜਿਆ ਨਹੀਂ, ਤੇ ਦੂਜੇ ਪੁਰਸ਼ ਨੇ ਖੂਬ ਤੁਰੀ ਹੁੰਦੀ ਘੋੜੀ ਸ਼ਿੰਗਾਰੀ ਹੋਈ ਹੈ। ਘੋੜੀ ਉੱਤੇ ਚੜ੍ਹ ਕੇ ਥੋੜੇ ਸਮੇਂ ਵਿੱਚ ਕਈ ਮੀਲ ਦਾ ਪੈਂਡਾ ਕਰ ਆਉਂਦਾ। ਇਹਨਾਂ ਦੋਨਾਂ ਦਾ ਜਿਵੇਂ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ। ਇੱਕ ਉਹਨੂੰ ਤਾਂ ਘੋੜੀ 'ਤੇ ਚੜ੍ਹਨਾ ਹੀ ਨਹੀਂ ਆਉਂਦਾ, ਇੱਕ ਉਹਨੂੰ ਸਾਜ ਸੰਵਾਰ ਕੇ ਘੋੜੀ ਨਾਲ ਜਾ ਆ ਕਿਤੇ ਦੀ ਕਿਤੇ। ਇਹਨਾਂ ਦੋਨਾਂ ਬੰਦਿਆਂ ਦਾ ਆਪਸ ਵਿੱਚ ਕੋਈ ਮੇਲ ਨਹੀਂ। ਜਿਸ ਤਰ੍ਹਾਂ ਇੱਕ ਪੁਰਸ਼ ਕਾ ਪੁਰਖ ਹੈ, ਕਾ ਪੁਰਖ ਕਹਿੰਦੇ ਨੇ ਹੀਜੜੇ ਆਦਿਕ ਜਿਹੜੇ ਨੇ, ਅਤੇ ਦੂਸਰਾ ਪੁਰਸ਼ ਜਿਹੜਾ ਗ੍ਰਿਸਤੀ ਹੈ, ਤੇ ਇਸ ਪ੍ਰਕਾਰ ਦੇ ਨਾਲ ਕਹਿੰਦੇ ਉਹ ਗ੍ਰਿਸਤੀ ਪੁਰਖ ਜਿਹੜਾ ਹੁੰਦਾ ਆਮ ਸੰਸਾਰੀ ਬੰਦਾ ਗ੍ਰਿਸਤ ਮਾਰਗ ਵਿੱਚ, ਕਹਿੰਦੇ ਉਹੀ ਜਿਹੜਾ ਹੈ ਕਾਮਯਾਬ ਹੋ ਜਾਂਦਾ ਹੈ। ਉਹ ਦੂਸਰਾ ਜਿਹੜਾ ਹੈ ਕਾਪੁਰਖ, ਉਹ ਉੱਥੇ ਸੰਸਾਰ ਦੇ ਅੰਦਰ ਰਹਿ ਖਹਿ ਕੇ ਖੱਪ ਜਾਂਦਾ, ਮਰ ਜਾਂਦਾ। ਕਹਿੰਦੇ ਉਹਨਾਂ ਦਾ ਕੀ ਮੇਲ ਆਪਸ ਵਿੱਚ। ਬੈਲ ਕੌ ਨੇਤਰਾ ਪਾਏ ਦੁਹਾਵੈ, ਗਊ ਚਰ ਸਿੰਘ ਪਾਛੈ ਪਾਵੈ। ਜਿਵੇਂ ਇੱਕ ਬੰਦਾ ਬੈਲਾਂ ਨੂੰ ਚਰਾਉਂਦਾ ਤੇ ਦੂਜਾ ਬੰਦਾ ਗਊ ਦੀਆਂ ਲੱਤਾਂ ਵਿੱਚ ਨੇਤਰਾ ਹੁੰਦਾ ਨਿਆਣਾ, ਜਾਂ ਨੇਤਰਾ ਰੱਸਾ ਜਾਂ ਬੰਨ ਲੈਂਦੇ ਗਊ ਦੀਆਂ ਲੱਤਾਂ ਨੂੰ ਪਾ ਕੇ ਦੁੱਧ ਨੂੰ ਚਾਉਂਦਾ, ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ? ਬੈਲ ਕੌ ਨੇਤਰਾ ਪਾਏ ਦੁਹਾਵੈ। ਜੇ ਕੋਈ ਬੰਦਾ ਪੁਰਸ਼ ਜਿਹੜਾ ਬੈਲਾਂ ਨੂੰ ਚਰਾਉਂਦਾ, ਤੇ ਇਸੇ ਪ੍ਰਕਾਰ ਕਹਿੰਦੇ ਜਿਵੇਂ ਇੱਕ ਪੁਰਸ਼ ਗਊ ਚਰ ਗਊਆਂ ਨੂੰ ਚਰਾਉਂਦਾ ਤੇ ਦੂਜਾ ਪੁਰਸ਼ ਸ਼ੇਰ ਦੇ ਪਿੱਛੇ ਪੈਂਦਾ, ਭਾਵ ਸ਼ੇਰ ਦਾ ਸ਼ਿਕਾਰ ਖੇਡਦਾ, ਇਹਨਾਂ ਦੋਨਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ। ਗਾਡਰਲੇ ਕਾਮ ਧੇਨ ਕਰ ਪੂਜੀ, ਸੌਦੇ ਕਉ ਧਾਵੈ ਬਿਨ ਪੂੰਜੀ। ਜਿਵੇਂ ਇੱਕ ਪੁਰਸ਼ ਗਾਡਰ ਹੁੰਦਾ ਭੇਡਾਂ ਨੂੰ ਲੈ ਕੇ ਚਰਾਉਂਦਾ ਤੇ ਦੂਜਾ ਪੁਰਸ਼ ਕਾਮ ਧੇਨ ਗਊ ਦੀ ਪੂਜਾ ਕਰਦਾ, ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ? ਜਿਵੇਂ ਇੱਕ ਪੁਰਸ਼ ਪੂੰਜੀ ਲੈ ਕੇ ਸੌਦੇ ਖਰੀਦਣ ਨੂੰ ਦੌੜਦਾ, ਉਹਦੇ ਕੋਲ ਪੈਸਾ ਹੈ, ਅਤੇ ਦੂਜੇ ਬੰਦੇ ਕੋਲ ਪੈਸਾ ਹੀ ਨਹੀਂ ਹੈ, ਉਹ ਕਿਵੇਂ ਜਾ ਸਕਦਾ ਵਪਾਰ ਕਰਨ ਪੈਸੇ ਤੋਂ ਬਿਨਾਂ? ਜਿਵੇਂ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ, ਜਿਵੇਂ ਇਹਨਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ, ਉਵੇਂ ਹੀ ਹਰੀ ਦੇ ਦਾਸਾਂ ਦਾ ਅਤੇ ਸਾਕਤਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ। ਤੇ ਇਸ ਪ੍ਰਕਾਰ ਫਰਮਾਉਂਦੇ ਨੇ ਕਿ ਜਿਸ ਤਰ੍ਹਾਂ ਇਹਨਾਂ ਦੋਨਾਂ ਦਾ ਮੇਲ ਨਹੀਂ ਨਾ ਆਪਸ ਦੇ ਵਿੱਚ, ਉਸ ਤਰ੍ਹਾਂ ਹੀ ਰੱਬ ਦੇ ਪਿਆਰਿਆਂ ਦਾ ਆਪਸ ਵਿੱਚ ਕੋਈ ਇਸ ਢੰਗ ਨਾਲ ਮੇਲ ਨਹੀਂ ਹੈ। ਨਾਨਕ ਰਾਮ ਨਾਮ ਜਪ ਚੀਤ, ਸਿਮਰ ਸੁਆਮੀ ਹਰ ਸਾਮੀਤ। ਸਤਿਗੁਰੂ ਕਹਿੰਦੇ ਭਾਈ ਚਿੱਤ ਚ ਪਰਮਾਤਮਾ ਦਾ ਨਾਮ ਜਪਣਾ ਕਰ, ਉਹ ਜੋ ਹਰੀ ਮਿੱਤਰ ਸੁਆਮੀ ਹੈ ਉਹਨੂੰ ਤੂੰ ਸਿਮਰਨਾ ਕਰ, ਤੇ ਸਾਕਤਾਂ ਦਾ ਸੰਗ ਨਾ ਕਰਿਆ ਕਰ, ਰੱਬ ਦੇ ਪਿਆਰਿਆਂ ਦਾ ਸੰਗ ਕਰ। ਆਪਣੇ ਸੰਗ ਨਾਲ ਫਿਰ ਤੁਰਨਾ ਸੌਖਾ, ਕਿਉਂਕਿ ਆਪਣਾ ਸੰਗ ਜਿਹੜਾ ਨਾਲ ਦੇ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਆ, ਕੋਈ ਬਾਣੀ ਪੜ੍ਹਨ ਵਾਲਾ। ਹੁਣ ਜੇ ਸਾਕਤ ਦਾ ਸੰਗ ਕਰੀਏ, ਉਹ ਕਹਿੰਦਾ ਮੈਂ ਗਾਣੇ ਸੁਣਨੇ ਆ, ਦੂਜਾ ਕਹਿੰਦਾ ਮੈਂ ਦੂਜੀ ਕੈਸਟ ਲਾਉਣੀ, ਲੜਾਈ ਹੋ ਜਾਂਦੀ ਉਹਨਾਂ ਦੀ। ਪਰ ਅਸੀਂ ਭਗਤੀ ਕਰਨੀ ਆ, ਉਹ ਕਹਿੰਦਾ ਅਸੀਂ ਤਾਂ ਗਾਲਾਂ ਕੱਢਣੀਆਂ ਨੇ। ਮਹਾਰਾਜ ਕਹਿੰਦੇ ਫਿਰ ਆਪਣਾ ਸੰਗ ਨਹੀਂ ਹੈ ਉਹਦੇ ਨਾਲ। ਕਬੀਰ ਸਾਕਤ ਸੰਗ ਨਾ ਕੀਜੀਆ, ਦੂਰ ਹੈ ਜਾਈਏ ਭਾਗ, ਬਾਸਨ ਕਾਰੋ ਪਰਸੀਆ ਤਾਂ ਕੁਛ ਲੱਗ ਗਿਆ ਦਾਗ। ਕਹਿੰਦੇ ਸੰਗਤ ਹੀ ਕਰਿਆ ਕਰੋ, ਕੁਸੰਗਤ ਨਾ ਹੀ ਕਰੋ ਤਾਂ ਵਧੀਆ। ਕੁਸੰਗਤੀ ਪੁਰਸ਼ਾਂ ਨੇ ਆਪਾਂ ਨੂੰ ਕੁਛ ਨਹੀਂ ਦੇਣਾ। ਇਸ ਸ਼ਬਦ ਦੇ ਅੰਤਰੀ ਭਾਵ ਵੀ ਹੈਗੇ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਸ਼ਬਦ ਸਰਵਣ ਕੀਤਾ ਸੀ ਕੱਲ, ਕਿ ਭਜਨ ਸਿਮਰਨ ਕਰਨ ਵਾਲੇ ਵਾਹਿਗੁਰੂ ਦੇ ਦਾਸ ਨਾਲ ਸਾਕਤ ਬੰਦੇ ਦਾ ਕੋਈ ਸੰਬੰਧ ਨਹੀਂ ਹੁੰਦਾ, ਕਿਉਂਕਿ ਉਹ ਵਿਸ਼ਈ ਹੁੰਦਾ, ਵਿਸ਼ਿਆਂ ਦਾ ਪਿਆਰਾ ਹੁੰਦਾ, ਅਤੇ ਉਸ ਨੂੰ ਰਾਮ ਦਾ ਰੰਗ ਹੁੰਦਾ ਦੂਸਰੇ ਨੂੰ, ਰੱਬ ਦੇ ਪਿਆਰੇ ਨੂੰ। ਇਸ ਨਿਸ਼ਚੇ ਕਰਾਉਣ ਲਈ ਕੱਲ 6 ਪ੍ਰਮਾਣ ਦਿੱਤੇ ਸਨ। ਸੋ ਜਿਸ ਤਰ੍ਹਾਂ ਇੱਕ ਪੁਰਸ਼ ਕਦੇ ਘੋੜੇ ਉੱਤੇ ਨਹੀਂ ਚੜ੍ਹਿਆ ਹੈ, ਅਤੇ ਦੂਸਰੇ ਪਾਸੇ ਇੱਕ ਪੁਰਸ਼ ਘੋੜੀ ਨੂੰ ਸ਼ਿੰਗਾਰ ਕੇ ਬਹੁਤ ਦੂਰ ਤੱਕ ਦਾ ਗੇੜਾ ਲਾ ਆਉਂਦਾ, ਇੱਕ ਨੂੰ ਇਹ ਵੀ ਨਹੀਂ ਪਤਾ ਕਿ ਘੋੜੀ ਚਲਾਉਣੀ ਕਿਵੇਂ ਹੈ, ਬੈਠਣਾ ਕਿਵੇਂ ਹੈ, ਉਹਨਾਂ ਦੋਨਾਂ ਦਾ ਜਿਵੇਂ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ। ਇਸੇ ਪ੍ਰਕਾਰ ਜਿਹੜੇ ਆਦਿਕ ਜੋ ਹੁੰਦੇ ਨੇ, ਉਹਨਾਂ ਦੇ ਰੰਗ ਢੰਗ ਵੱਖਰੇ ਹੀ ਹੁੰਦੇ ਨੇ। ਸੋ ਗ੍ਰਿਸਤੀਆਂ ਨਾਲ ਜਿਵੇਂ ਉਹਨਾਂ ਦਾ ਕੋਈ ਸੰਬੰਧ ਨਹੀਂ। ਔਰ ਇਸੇ ਤਰ੍ਹਾਂ ਹੀ ਬੈਲ ਕੌ ਨੇਤਰਾ ਪਾਏ ਦੁਹਾਵੈ। ਸੋ ਇਸ ਤਰ੍ਹਾਂ ਜੋ ਬੈਲਾਂ ਨੂੰ ਚਰਾਉਂਦੇ ਨੇ, ਜਿਵੇਂ ਇੱਕ ਬੰਦੇ ਔਰ ਦੂਜਾ ਪੁਰਸ਼ ਗਊ ਦੀਆਂ ਲੱਤਾਂ ਵਿੱਚ ਨੇਤਰਾ ਭਾਵ ਰੱਸੀ ਬੰਨ੍ਹ ਕੇ ਉਹ ਦੁੱਧ ਨੂੰ ਚਾਉਂਦੇ ਨੇ, ਇਹਨਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ। ਜਿਵੇਂ ਇੱਕ ਪੁਰਸ਼ ਗਊਆਂ ਨੂੰ ਚਰਾਉਂਦਾ ਅਤੇ ਦੂਜਾ ਪੁਰਸ਼ ਸ਼ੇਰ ਦੇ ਪਿੱਛੇ ਪੈਂਦਾ, ਭਾਵ ਸ਼ੇਰ ਦਾ ਸ਼ਿਕਾਰ ਖੇਡਦਾ, ਇਹਨਾਂ ਦਾ ਕੋਈ ਸੰਬੰਧ ਨਹੀਂ ਹੈ। ਜਿਵੇਂ ਇੱਕ ਬੰਦਾ ਭੇਡਾਂ ਨੂੰ ਲੈ ਕੇ ਚਰਾਉਂਦਾ, ਦੂਜਾ ਕਾਮ ਧੇਨ ਗਊ ਦੀ ਪੂਜਾ ਕਰਦਾ, ਇਹਨਾਂ ਦੀ ਵੀ ਲਾਈਨਾਂ ਵੱਖਰੀਆਂ ਨੇ, ਕੋਈ ਸੰਬੰਧ ਨਹੀਂ ਹੈ। ਜਿਵੇਂ ਇੱਕ ਬੰਦਾ ਬਹੁਤ ਸਾਰੇ ਪੈਸੇ ਲੈ ਕੇ ਸੌਦਾ ਖਰੀਦਣ ਜਾਂਦਾ, ਦੂਜਾ ਖਾਲੀ ਹੱਥ ਜਾਂਦਾ, ਇਹਨਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ। ਜਿਵੇਂ ਇਹਨਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ, ਉਵੇਂ ਹਰੀ ਦੇ ਦਾਸਾਂ ਦਾ ਅਤੇ ਨਿਸ਼ਰਦਕ ਸਾਕਤਾਂ ਬੰਦਿਆਂ ਦਾ ਕੋਈ ਆਪਸ ਵਿੱਚ ਸੰਬੰਧ ਨਹੀਂ ਹੁੰਦਾ। ਇਹ ਕੱਲ ਤਿੰਨ ਪੌੜੀਆਂ ਵਿੱਚ ਛੇ ਪ੍ਰਮਾਣਾਂ ਦੇ ਅਰਥ ਜੋ ਸਿੱਧੇ ਅਰਥ ਸਨ ਦੱਸੇ ਨੇ, ਅੰਤਰੀ ਭਾਵ ਇਹਦਾ ਹੋਰ ਹੈ। ਸੋ ਇਸ ਅਰਥ ਵਿੱਚ ਇੱਕ ਮਨੁੱਖ ਦੀ ਹੀ ਸੰਭਾਵਨਾ ਰੱਖਣੀ, ਜਿਵੇਂ ਮਨ ਅਸਵਾਰ ਜੈਸੇ ਤੁਰੀ ਸਿੰਗਾਰੀ ਜਿਉਂ ਕਾ ਪੁਰਖ ਪੁਚਾਰੈ ਨਾਰੀ। ਜਿਵੇਂ ਮਨ ਅਸਵਾਰ, ਜਿਵੇਂ ਇੱਕ ਅਨ ਅਸਵਾਰ ਹੁੰਦਾ, ਅਰਥਾਤ ਕਹਿਣ ਤੋਂ ਭਾਵ ਸਵਾਰੀ ਨਾ ਕਰ ਸਕਣ ਵਾਲੇ ਪੁਰਸ਼ ਦਾ ਸ਼ਿੰਗਾਰੀ ਹੋਈ ਘੋੜੀ ਉੱਤੇ ਚੜ੍ਹਨ ਦਾ ਕੀ ਸੰਬੰਧ ਹੈ। ਜਿਵੇਂ ਕਹਿੰਦੇ ਨੇ ਕਾ ਪੁਰਖ ਹੁੰਦੇ ਨੇ ਹੀਜੜੇ ਆਦਿਕ, ਇਹ ਜੇ ਚਾਹੁਣ ਕਿ ਅਸੀਂ ਵਿਆਹ ਸ਼ਾਦੀ ਆਦਿਕ ਕਰ ਲਈਏ, ਇਹਨਾਂ ਦਾ ਕੀ ਸੰਬੰਧ ਹੈ। ਪ੍ਰਮਾਣ ਦੇ ਕੇ ਦੱਸਦੇ ਨੇ ਮਹਾਰਾਜ, ਬੈਲ ਕਉ ਨੇਤਰਾ ਪਾਏ ਦੁਹਾਵੈ, ਗਊ ਚਰ ਸਿੰਘ ਪਾਛੈ ਪਾਵੈ। ਜਿਵੇਂ ਬੈਲ ਨੂੰ ਨੇਤਰਾ ਹੁੰਦਾ, ਰੱਸੀ ਬੰਨ੍ਹ ਕੇ, ਜਿਵੇਂ ਗਾਂ ਆਦਿਕ ਨੂੰ ਪੁਰਾਣੇ ਸਮੇਂ ਚੋਂਦੇ ਸੀ, ਨਿਆਣਾ ਪਾ ਕੇ ਕੋਈ ਬੈਲ ਨੂੰ ਚੋਵੇ ਤਾਂ ਉਹਦਾ ਦੁੱਧ ਨਾਲ ਕੀ ਸੰਬੰਧ ਹੈ, ਭਾਵ ਕੋਈ ਸੰਬੰਧ ਨਹੀਂ ਹੈ। ਜਿਵੇਂ ਕੋਈ ਗਊਆਂ ਦੇ ਚਰਾਉਣ ਵਾਲਾ ਬਾਗੀ ਪੁਰਸ਼ ਗਊ ਉੱਤੇ ਚੜ੍ਹ ਕੇ ਸ਼ੇਰ ਦੇ ਮਾਰਨ ਪਿੱਛੇ ਪਵੇ, ਉਹਦਾ ਸ਼ੇਰ ਦੇ ਮਾਰਨ ਨਾਲ ਕਿਵੇਂ ਸੰਬੰਧ ਹੋਵੇਗਾ, ਕਿਉਂਕਿ ਜਿਸ ਵੇਲੇ ਸ਼ੇਰ ਨੇ ਭਵਕ ਮਾਰਨੀ ਉਹ ਗਊ ਨੇ ਦੌੜ ਜਾਣਾ। ਇਸੇ ਤਰ੍ਹਾਂ ਕਹਿੰਦੇ ਨੇ ਗਾਡਰ ਲੈ ਕਾਮ ਧੇਨ ਕਰ ਪੂਜੀ, ਸੌਦੇ ਕਉ ਧਾਵੈ ਬਿਨ ਪੂੰਜੀ। ਜਿਵੇਂ ਭੇਡਾਂ ਦੇ ਲੈਣ ਵਾਲੇ ਦਾ ਭਾਵ ਭੇਡਾਂ ਦੇ ਖਰੀਦਣ ਵਾਲੇ ਦਾ ਕਾਮ ਧੇਨ ਗਊ ਦੀ ਪੂਜਾ ਕਰਨ ਨਾਲ ਕੋਈ ਸੰਬੰਧ ਨਹੀਂ ਹੈ। ਸੋ ਜਿਵੇਂ ਕੋਈ ਰੁਪਈਆਂ ਤੋਂ ਬਿਨਾਂ ਹੀ ਸੌਦੇ ਨੂੰ ਖਰੀਦਣ ਦੌੜੇ, ਉਹਦਾ ਸੌਦੇ ਖਰੀਦਣ ਨਾਲ ਕੀ ਸੰਬੰਧ ਹੈ, ਕਿਉਂਕਿ ਪੈਸਾ ਤਾਂ ਪੱਲੇ ਨਹੀਂ ਹੈ ਕੋਈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹਰੀ ਦੇ ਦਾਸਾਂ ਨਾਲ ਸਾਕਤਾਂ ਦਾ ਕੋਈ ਸੰਬੰਧ ਨਹੀਂ ਹੈ, ਕਿਉਂਕਿ ਸਾਕਤਾਂ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ, ਅਤੇ ਹਰੀ ਦੇ ਦਾਸ ਜੋ ਵੀ ਮੂੰਹੋਂ ਆਖਦੇ ਨੇ ਉਹ ਪਰਮੇਸ਼ਰ ਪੂਰਾ ਕਰ ਹੀ ਦਿੰਦਾ। ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ। ਹੁਣ ਪਹਿਲੇ ਦ੍ਰਿਸ਼ਟਾਂਤ ਦੇ ਅਨੁਸਾਰ ਦਾ ਦ੍ਰਿਸ਼ਟਾਂਤ ਦੱਸਦੇ ਨੇ, ਮਨ ਅਸਵਾਰ ਜੈਸੇ ਤੁਰੀ ਸਿੰਗਾਰੀ ਜਿਉਂ ਕਾ ਪੁਰਖ ਪੁਚਾਰੈ ਨਾਰੀ। ਜਿਵੇਂ ਇੱਕ ਬੰਦਾ ਤਾਂ ਅਨ ਅਸਵਾਰ ਹੈ, ਜਾਣਦਾ ਨਹੀਂ ਹੈ ਸਵਾਰੀ ਕਰਨੀ, ਭਾਵ ਕੀ ਕਿ ਜਿਵੇਂ ਜਪ ਤਪ ਆਦਿਕ ਸਾਧਨਾਂ ਤੋਂ ਰਹਿਤ ਹੈ ਇੱਕ ਬੰਦਾ, ਅਤੇ ਦੂਜੇ ਨੇ ਜਪ ਤਪ ਆਦਿਕ ਸ਼ਿੰਗਾਰ ਕਰਕੇ ਤੁਰੀਆ ਪਾਦ ਰੂਪੀ ਘੋੜੀ ਸ਼ਿੰਗਾਰੀ ਹੋਈ ਹੈ। ਕਹਿਣ ਤੋਂ ਭਾਵ ਕਿ ਉਹ ਚੌਥੀ ਭੂਮਿਕਾ ਵਿੱਚ ਸਥਿਤ ਹੈ। ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ, ਇੱਕ ਨੇ ਤਾਂ ਹਲੇ ਜਪ ਤਪ ਸ਼ੁਰੂ ਵੀ ਨਹੀਂ ਕੀਤਾ, ਇੱਕ ਬ੍ਰਹਮ ਗਿਆਨ 'ਚ ਚਲਿਆ ਗਿਆ, ਇਹਨਾਂ ਦੋਨਾਂ ਦਾ ਕੀ ਸੰਬੰਧ ਆਪਸ ਵਿੱਚ, ਉਹਨਾਂ ਦੀ ਅਵਸਥਾ ਦਾ ਤਾਂ ਆਪਸ ਵਿੱਚ ਬਹੁਤ ਜ਼ਿਆਦਾ ਫਰਕ ਹੋਵੇਗਾ। ਇਸੇ ਪ੍ਰਕਾਰ ਜਿਵੇਂ ਇੱਕ ਪੁਰਸ਼ ਤਾਂ ਕਾ ਪੁਰਖ ਹੈ, ਹੀਜੜਿਆਂ ਵਰਗਾ ਭਾਵ ਸ਼ਰਧਾ ਰੂਪ ਬੀਜ ਤੋਂ ਰਹਿਤ ਹੈ, ਅਤੇ ਦੂਜੇ ਨੇ ਮਾਇਆ ਰੂਪੀ ਨਾਰੀ ਨੂੰ ਪੁਚਾਰਾ ਤੋਂ ਭਾਵ ਮਿਥਿਆ ਰੂਪ ਨਿਸ਼ਚੈ ਕੀਤਾ। ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ, ਕਹਿਣ ਤੋਂ ਭਾਵ ਇੱਕ ਬੰਦੇ ਦੇ ਅੰਦਰ ਤਾਂ ਹਲੇ ਸ਼ਰਧਾ ਵੀ ਨਹੀਂ ਪੈਦਾ ਹੋਈ। ਇੱਕ ਬੰਦਾ ਜੋ ਹੈ ਉਹ ਮਾਇਆ ਨੂੰ ਮਿਥਿਆ ਰੂਪ ਨਿਸ਼ਚੈ ਕਰਨ ਦੀ ਅਵਸਥਾ ਹੁੰਦੀ, ਇੱਕ ਬ੍ਰਹਮ ਗਿਆਨ ਤੱਕ ਚਲਿਆ ਗਿਆ, ਇੱਕ ਮਾਇਆ ਵਿੱਚ ਹੀ ਫਸਿਆ ਬੈਠਾ। ਇਹਨਾਂ ਦੋਨਾਂ ਦਾ ਜਿਵੇਂ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ। ਬੈਲ ਕਉ ਨੇਤਰਾ ਪਾਏ ਦੁਹਾਵੈ, ਗਊ ਚਰ ਸਿੰਘ ਪਾਛੈ ਪਾਵੈ। ਜਿਵੇਂ ਇੱਕ ਬੰਦਾ ਬੈਲ ਦਾ ਅਰਥ ਹੈ ਅਧਰਮੀ ਹੁੰਦਾ, ਅਤੇ ਬੈਲ ਆਲਸੀ ਵੀ ਬੜਾ ਹੁੰਦਾ। ਇੱਕ ਬੰਦਾ ਅਧਰਮੀ ਹੈ, ਆਲਸੀ ਹੈ, ਅਤੇ ਦੂਜੇ ਬੰਦੇ ਨੇ ਉਪਦੇਸ਼ਾਂ ਰੂਪੀ ਗਊਆਂ ਨਿਸ਼ਚਾ ਰੂਪੀ ਨੇਤਰਾ ਪਾ ਕੇ ਹਰੀ ਜਸ ਕਰਨੇ ਰੂਪੀ ਦੁੱਧ ਚੋਣਾ ਕੀਤਾ। ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ, ਇੱਕ ਨੇ ਤਾਂ ਧਾਰਮਿਕ ਗ੍ਰੰਥ ਪੜ੍ਹੇ ਨੇ ਨਿਸ਼ਚਾ ਕਰਕੇ, ਉਹਨੇ ਤਾਂ ਹਰੀ ਜਸ ਕਰਨੇ ਰੂਪ ਦੁੱਧ ਚੋ ਲਿਆ। ਕਹਿੰਦੇ ਨੇ ਇੱਕ ਪੁਰਸ਼ ਤਾਂ ਇੰਦਰੀਆਂ ਰੂਪੀ ਗਊਆਂ ਨੂੰ ਵਿਸ਼ਿਆਂ ਰੂਪੀ ਘਾਹ ਚਰਾਉਂਦਾ, ਗਊ ਚਰ ਸਿੰਘ ਪਾਛਾ ਪਾਵੈ, ਦੂਸਰੀ ਪੰਕਤੀ ਦਾ ਭਾਵ ਅਰਥ ਦੱਸਦੇ ਨੇ, ਅਤੇ ਦੂਜਾ ਬੰਦਾ ਮਲਨ ਹੰਕਾਰ ਰੂਪੀ ਸ਼ੇਰ ਦੇ ਪਿੱਛੇ ਪੈਂਦਾ, ਭਾਵ ਹੰਕਾਰ ਨੂੰ ਦੂਰ ਕਰਦਾ। ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ, ਕਿਉਂਕਿ ਇੱਕ ਤਾਂ ਸਿਰਫ ਵਿਕਾਰਾਂ ਵੱਲ ਹੀ ਤੁਰਿਆ ਫਿਰਦਾ, ਇੱਕ ਹੰਕਾਰ ਰੂਪ ਸ਼ੇਰ ਦੇ ਪਿੱਛੇ ਪੈ ਕੇ ਉਹਨੂੰ ਦੂਰ ਕਰਦਾ। ਗਾਡਰ ਲੈ ਕਾਮ ਧੇਨ ਕਰ ਪੂਜੀ, ਸੌਦੇ ਕਹੋ ਧਾਵੈ ਬਿਨ ਪੂੰਜੀ। ਇੱਕ ਬੰਦਾ ਤਾਂ ਗਾਡਰ ਲੈ, ਗਾਡਰ ਵੈਸੇ ਭੇਡ ਨੂੰ ਕਹਿੰਦੇ ਨੇ, ਕਿ ਆ ਭਗਤੀ ਦੀ ਪੂਜਾ ਕਰਦਾ, ਭਗਤੀ ਨਹੀਂ ਕਰਦਾ, ਨਾਸਤਿਕਤਾ ਦੀ ਪੂਜਾ ਕਰਦਾ। ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ, ਬਸ ਸਾਇੰਸ ਹੀ ਸਾਰਾ ਕੁਛ, ਜਿਹੜੇ ਆਪਣੀ ਵਿਦਿਆ ਦਾ ਮਾਣ ਕਰਦੇ ਨੇ, ਬੁੱਧੀ ਦਾ ਮਾਣ ਕਰਦੇ ਨੇ, ਅਤੇ ਦੂਜਾ ਪੁਰਸ਼ ਜਿਹੜਾ ਉਹ ਕਾਮ ਧੇਨ ਭਾਵ ਭਗਤੀ ਦੀ ਪੂਜਾ ਕਰਦਾ, ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ? ਕੋਈ ਸੰਬੰਧ ਨਹੀਂ ਹੈ। ਜਿਵੇਂ ਇੱਕ ਪੁਰਸ਼ ਤਾਂ ਪ੍ਰੀਤੀ ਰੂਪੀ ਪੂੰਜੀ ਲੈ ਕੇ ਨਾਮ ਰੂਪੀ ਸੌਦੇ ਦੇ ਖਰੀਦਣ ਨੂੰ ਦੌੜਦਾ, ਅਤੇ ਦੂਜਾ ਬੰਦਾ ਜਿਹੜਾ ਹੈ ਪ੍ਰੀਤੀ ਰੂਪੀ ਪੂੰਜੀ ਤੋਂ ਬਿਨਾਂ, ਜਿਵੇਂ ਇਹਨਾਂ ਦਾ ਫਿਰ ਪ੍ਰੀਤੀ ਰੂਪੀ ਪੂੰਜੀ ਤੋਂ ਬਿਨਾਂ ਉਹ ਨਾਮ ਰੂਪ ਸੌਦੇ ਨੂੰ ਨਹੀਂ ਖਰੀਦ ਸਕਦਾ, ਬਿਨਾਂ ਹੀ ਸ਼ਰਧਾ ਭਾਵਨਾ ਤੋਂ ਨਾਮ ਦੀ ਦਾਤ ਚਾਹੁੰਦਾ। ਮਹਾਰਾਜ ਕਹਿੰਦੇ ਇਹਨਾਂ ਦਾ ਆਪਸ ਵਿੱਚ ਕੀ ਸੰਬੰਧ ਹੈ? ਇਵੇਂ ਹਰੀ ਦੇ ਦਾਸਾਂ ਨਾਲ ਜਿਹੜੇ ਸਾਕਤ ਨਿਸ਼ਰਧਕ ਬੰਦੇ ਨੇ, ਉਹਨਾਂ ਦਾ ਕੀ ਸੰਬੰਧ ਹੈ? ਸੋ ਹੋਰ ਦਾ ਦ੍ਰਿਸ਼ਟਾਂਤ ਵਿੱਚ ਅੱਗੇ ਦੱਸਦੇ ਨੇ, ਮਾਨੇ ਸਵਾਰ ਜੈਸੇ ਤੁਰੀ ਸਿੰਗਾਰੀ, ਜਿਉ ਕਾ ਪੁਰਖ ਪੁਚਾਰੈ ਨਾਰੀ। ਜਿਵੇਂ ਅਨ ਸਵਾਰ ਹੁੰਦਾ, ਇੱਕ ਬੰਦਾ ਸਵਾਰੀ ਨਹੀਂ ਕਰ ਸਕਦਾ, ਭਾਵ ਕਹਿਣ ਤੋਂ ਕਿ ਸਾਧਨ ਸੰਪਤੀ ਤੋਂ ਰਹਿਤ ਬੰਦਾ, ਉਹ ਪੁਰਸ਼ ਦਾ ਜਪਤਾ ਰੂਪੀ ਸ਼ਿੰਗਾਰ ਦੇ ਸਹਿਤ ਹੋ ਕੇ ਤੁਰੀਆ ਪਦ ਵਿੱਚ ਸਥਿਤ ਹੋਣ ਦਾ ਸੰਬੰਧ ਕਿਵੇਂ ਹੋ ਸਕਦਾ? ਕਿਉਂਕਿ ਇੱਕ ਤਾਂ ਭਗਤੀ ਕਰਦਾ, ਇੱਕ ਜਪ ਤਪ ਕਰਦਾ। ਜਪ ਤਪ ਇੱਕ ਅਲੱਗ ਚੀਜ਼ ਹੁੰਦੀ, ਪਾਣੀ ਵਿੱਚ ਖੜਨਾ, ਪੁੱਠੇ ਲਟਕਣਾ ਇਤਿਆਦਿਕ ਤਪ ਹੁੰਦਾ। ਇੱਕ ਸਿਰਫ ਨਾਮ ਹੀ ਜਪਦਾ, ਇਹਨਾਂ ਦਾ ਵੀ ਆਪਸ ਵਿੱਚ ਸੰਬੰਧ ਨਹੀਂ। ਜਿਵੇਂ ਰਾਤ ਕਥਾ ਵਿੱਚ ਸੁਣਿਆ ਸੀ ਕਿ ਸਿੱਧਾਂ ਦਾ ਲਾਈਨ ਹੀ ਵੱਖਰੀ ਸੀ, ਸਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਹੰਕਾਰ ਸਹਿਤ ਸਨ। ਸੋ ਮਹਾਰਾਜ ਨੇ ਉਹਨਾਂ ਨੂੰ ਜਾ ਕੇ ਸਮਝਾਇਆ ਸੀ ਕਿ ਰਿੱਧੀਆਂ ਸਿੱਧੀਆਂ ਕੋਈ ਖਾਸ ਚੀਜ਼ਾਂ ਨਹੀਂ ਹੁੰਦੀਆਂ, ਇਹ ਤਾਂ ਪਹਿਲੀ ਹੀ ਅਵਸਥਾ ਤੇ ਤੁਸੀਂ ਆਕੜੇ ਬੈਠੇ ਹੋ, ਇਦੋਂ ਤਾਂ ਅੱਗੇ ਬਹੁਤ ਉੱਚੀਆਂ ਅਵਸਥਾ ਪਈਆਂ ਨੇ। ਇਸੇ ਪ੍ਰਕਾਰ ਜਿਵੇਂ ਸ਼ਰਧਾ ਰੂਪੀ ਬੀਰੀ ਤੋਂ ਰਹਿਤ ਕਾਪੁਰਖ ਪੁਰਸ਼ ਦਾ ਮਾਇਆ ਦੇ ਪਚੀ ਭਾਵ ਮਿਥਿਆ ਰੂਪ ਨਿਸ਼ਚੈ ਕਰਨ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ। ਬੈਲ ਕਉ ਨੇਤਰਾ ਪਾਏ ਦੁਹਾਵੈ, ਗਊ ਚਰ ਸਿੰਘ ਪਾਛੈ ਪਾਵੈ। ਜਿਵੇਂ ਬੈਲ ਜਿਹੜਾ ਅਧਰਮੀ ਹੈ ਜਾਂ ਆਲਸੀ ਬੰਦਾ ਹੈ, ਉਹਦਾ ਧਾਰਮਿਕ ਗ੍ਰੰਥਾਂ ਰੂਪੀ ਗਊਆਂ ਨੂੰ ਨਿਸ਼ਚਾ ਰੂਪ ਨਿਆਣਾ ਪਾ ਕੇ ਹਰੀ ਜਸ ਕਰਨੇ ਰੂਪ ਦੁੱਧ ਦੇ ਚੋਣ ਨਾਲ ਕਿਵੇਂ ਸੰਬੰਧ ਹੋ ਸਕਦਾ? ਜਿਵੇਂ ਇੰਦਰੀਆਂ ਰੂਪੀ ਗਊਆਂ ਨੂੰ ਵਿਸ਼ਿਆਂ ਰੂਪ ਘਾਹ ਚਾਰਨ ਵਾਲੇ ਦਾ ਹੰਕਾਰ ਰੂਪੀ ਸ਼ੇਰ ਨੂੰ ਪਿੱਛੇ ਪਾਉਣ ਨਾਲ ਕਿਵੇਂ ਸੰਬੰਧ ਹੋ ਸਕਦਾ? ਕਿਉਂਕਿ ਉਹ ਦੋਨੇ ਅਲੱਗ ਅਲੱਗ ਨੇ। ਗਾਡਰ ਲੇ ਕਾਮ ਧੇਨ ਕਰ ਪੂਜੀ, ਸੌਦੇ ਕਉ ਧਾਵੈ ਬਿਨ ਪੂੰਜੀ। ਜਿਵੇਂ ਗਾਡਰ ਹੁੰਦੀ ਭਾਵ ਅਭਗਤੀ, ਭਗਤੀ ਨਾ ਕਰਨੀ, ਨਿਸ਼ਰਧਕ ਪੁਣੇ 'ਚ ਰਹਿਣਾ। ਅਭਗਤੀ ਦੀ ਪੂਜਾ ਕਰਨ ਵਾਲੇ ਪੁਰਸ਼ ਦਾ ਕਾਮ ਧੇਨ ਹੁੰਦੀ ਭਗਤੀ ਦੀ ਪੂਜਾ ਕਰਨ ਨਾਲ ਕਿਵੇਂ ਸੰਬੰਧ ਹੈ? ਇੱਕ ਦਾ ਮੂੰਹ ਖੱਬੇ ਨੂੰ, ਇੱਕ ਦਾ ਸੱਜੇ ਨੂੰ, ਇੱਕ ਮਾਇਆ ਦਾ ਉਪਾਸ਼ਕ ਹੈ, ਇੱਕ ਬੰਦਾ ਭਗਤੀ ਕਰਦਾ, ਇਹਨਾਂ ਦਾ ਆਪਸ ਵਿੱਚ ਸੰਬੰਧ ਨਹੀਂ ਹੈ। ਸੋ ਜਿਵੇਂ ਪ੍ਰੀਤੀ ਰੂਪੀ ਪੂੰਜੀ ਤੋਂ ਬਿਨਾਂ ਨਾਮ ਰੂਪ ਸੌਦੇ ਦੇ ਖਰੀਦਣ ਨੂੰ ਦੌੜਦਾ, ਉਹਦਾ ਨਾਮ ਰੂਪ ਸੌਦੇ ਨਾਲ ਕਿਵੇਂ ਸੰਬੰਧ ਹੋ ਸਕਦਾ? ਜਿਵੇਂ ਉਹਦਾ ਨਾਮ ਰੂਪੀ ਸੌਦੇ ਦੇ ਖਰੀਦਣ ਨਾਲ ਸੰਬੰਧ ਨਹੀਂ ਹੋ ਸਕਦਾ, ਇਸੇ ਤਰ੍ਹਾਂ ਹਰੀ ਦੇ ਦਾਸਾਂ ਨਾਲ ਸਾਕਤਾਂ ਦਾ ਕਹਿੰਦੇ ਕੋਈ ਸੰਬੰਧ ਨਹੀਂ ਹੈ। ਨਾਨਕ ਰਾਮ ਨਾਮ ਜਪਚੀਤ, ਸਿਮਰ ਸਵਾਮੀ ਹਰ ਸਵਾਮੀਤ। ਮਹਾਰਾਜ ਕਥਨ ਕਰਦੇ, ਭਾਈ ਚਿੱਤ 'ਚ ਰਾਮ ਦੇ ਨਾਮ ਦਾ ਜਪਣਾ ਕਰ, ਸਾਤ ਭਾਵ ਉਹ ਜੋ ਹਰੀ ਮਿੱਤਰ ਪਰਮਾਤਮਾ ਉਹ ਸਵਾਮੀ, ਉਹਦਾ ਸਿਮਰਨ ਕਰਿਆ ਕਰ। 160 ਸ਼ਬਦ ਇੱਥੋਂ ਤੱਕ ਸੰਪੂਰਨ ਹੋਏ ਨੇ।